ਸਤਨਾਮ ਵਾਹਿਗੁਰੂ ਸਾਹਿਬ ਜੀਓ। ਨਮੋ ਸਰਬਦ੍ਰਿਸ਼ੰ ਨਮੋ ਸਰਬ ਕ੍ਰਿਸ਼ੰ ਨਮੋ ਸਰਬਰੰਗੇ ਤ੍ਰੇਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪਰਣਾਸੀ ਸਦਾ ਸਰਬਦਾ ਰਿਦ ਸਿਦੰ ਨਿਵਾਸੀ ਚਰਪਟ ਛੰਦ ਤਵ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਕਰਮੰ ਅਖਲ ਧਰਮੰ ਅਲਖ ਕਰਮੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੇਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਜੀ, ਸਰਬ ਕਲਾ ਸਮਰੱਥ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਸੁਭਾਏਮਾਨ ਸਤਿਕਾਰਯੋਗ ਸਾਧ ਸੰਗਤ ਜੀਓ, ਕਲਗੀਆਂ ਵਾਲੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਜਾਪ ਸਾਹਿਬ ਦੇ ਕੁਝ ਅੰਸ਼ ਆਪ ਜੀ ਨੇ ਸਰਵਣ ਕੀਤੇ ਨੇ। ਅੱਜ ਦੇ ਇਸ ਪਹਿਲੇ ਸ਼ੰਤ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਕਹਿੰਦੇ ਨਮੋ ਸਰਬਦ੍ਰਿਸ਼ੰ। ਸਰਬਦ੍ਰਿਸ਼ੰ ਸਾਰੇ ਦਰਸ਼ਨਾਂ ਵਿੱਚ ਤੂੰ ਮੌਜੂਦ ਹੈ। ਨਮੋ ਸਰਬ ਕ੍ਰਿਸ਼ੰ ਔਰ ਉਹਨਾਂ ਸਾਰੇ ਹੀ ਦਰਸ਼ਨਾਂ ਵਿੱਚ ਸੁੰਦਰਤਾਈਆਂ ਵਿੱਚ ਬੈਠ ਕੇ ਤੂੰ ਇੱਕ ਦੂਜੇ ਨੂੰ ਆਪਣੇ ਵੱਲ ਖਿੱਚਦਾ ਹੈ। ਇਸ ਸ਼ੰਤ ਵਿੱਚ ਸਤਿਗੁਰਾਂ ਨੇ ਸੰਸਾਰ ਦੀ ਬਾਹਰਲੀ ਤਸਵੀਰ ਦੀ ਪੈਂਦੀ ਹੋਈ ਖਿੱਚ ਨੂੰ ਆਪਣੀ ਅੱਖ ਨਾਲ ਵੇਖਿਆ ਹੈ, ਕਿਉਂਕਿ ਮਾਇਆ ਦੀ ਵੀ ਇੱਕ ਖਿੱਚ ਹੈ ਸੰਸਾਰ ਦੇ ਦਿਸਦੇ ਹੋਏ ਰੂਪ ਦੇ। ਬਾਹਰਲੀ ਵੀ ਇੱਕ ਸੁੰਦਰਤਾ ਹੈ, ਬਾਹਰਲਾ ਵੀ ਇੱਕ ਹੁਸਨ ਹੈ, ਜਿਹੜਾ ਮਨੁੱਖ ਨੂੰ ਇੱਕ ਦੂਜੇ ਵੱਲ ਆਕਰਸ਼ਿਤ ਕਰਦਾ ਹੈ, ਖਿੱਚ ਪਾਉਂਦਾ ਹੈ। ਕਈ ਤਰ੍ਹਾਂ ਦੀ ਸੁੰਦਰਤਾ ਹੈ, ਆਕਾਸ਼ ਦੀ, ਤਾਰਿਆਂ ਦੀ, ਸਿਆਰਿਆਂ ਦੀ, ਚੰਦਰਮਾ ਦੀ ਆਪਣੀ ਸੁੰਦਰਤਾ ਹੈ, ਉਹਦਾ ਜਲਵਾ ਵੀ ਮਨੁੱਖ ਨੂੰ ਪ੍ਰਭਾਵਿਤ ਕਰਦਾ ਹੈ। ਸੂਰਜ ਦੀ ਧੁੱਪ ਜਿਹੜੀ ਹੈ ਉਹਦੇ ਅੰਦਰ ਵੀ ਇੱਕ ਮਿਠਾਸ, ਉਹਦੇ ਵਿੱਚ ਵੀ ਇੱਕ ਖਿੱਚ ਹੈ, ਉਹ ਵੀ ਮਨੁੱਖੀ ਮਨ ਨੂੰ ਆਪਣੇ ਵੱਲ ਖਿੱਚਦੀ। ਆਮ ਤੌਰ ਤੇ ਜਦੋਂ कोई धार्मिक साधना करन वाला मनुख, बाणी पढ़न वाला, सिमरन करन वाला मनुख शब्द नाल सांझ पाउण दी कोशिश करदा है तां कुदरती तौर ते उहदे रब दे राह विच उहदे अगे सब तों पहली जिहड़ी चीज आउंदी उह दिसदा संसार उहदी खिच है। संसार उहनूं अपने वल खिचदा है। उहनूं किहड़ी नजर नाल वेखणा है? सतगुरु ने अज दे इन्हां सारिआं छंदां दे विच उहदा वर्णन कीता है कि बाहरली सुंदरता नूं वेख के उहदे प्रभाव तों अपने मन नूं किवें बचाउणा है। जे ते उहनूं बाहरों देखेगा ते उह दृष्टि विकारी हो सकदी है, पर जिस मनुख दे कोल अख है उन्हें आखर देखना तां है। सतगुरु कहिंदे मैं भी संसार वल देखना, मैं भी संसार दी सुंदरता नूं वेख्या, पर जदों मैं संसार दी सुंदरता नूं देखना ते उहदे विच तेरा जलवा है, तू ही उहदे विच बैठ के खिच पा रहा। इहनूं कहिंदे ने आकार नूं वेख के निरंकार नाल जुड़ना। सारा संसार जिहड़ा है आकार वाला है, दिसदा है। आकार एक चीज है ते उहदी सुंदरता दूजी चीज। जिवें एक फुल है, एक उहदी सुंदरता है। फुल दा स्पेस आकार है, एक उहदी सुंदरता है। इसे तरह वक्रे वक्रे शरीर बनाए अकाल पुरख वाहगुरु ने, उहनां दे अंदर जिहड़ी कशिश है, जिहड़ी खिच है, उहदा नूर उहदा ही जलवा है। सतगुरु ने बाणी विच उदाहरणां भी दित्तियां, कहिंदे वेख जिन्ना चिर शरीर दे विच जिंद है, चेतना है, उन्ना चिर वह शरीर मोहित करदा है, वह खिच पाउंदा है। जिद्दण किसी सुंदर शरीर विचों चेतना निकल जांदी है, नूर निकल जांदा है, जिंद निकल जांदी, वह मृतक हो जाए, भावें उहदे शरीर दे नैन नक्श किन्ने सुंदर ने, पर मुरदा कदी खिच नहीं पाउंदा। उन्हें खिचना की है? व्यक्ति उहदे तों दूर भजदा। अत दा नजदीकी स्नेह करन वाला भी मृतक मनुखी शरीर नूं हाथ लाउण तों गुरेज करदा है, जां फिर उहदी जिहड़ी प्रक्रिया उस शरीर दी संभाल करन दी सारी घटना तों बाद बंदा इशनान वी करदा है वी मैं अपवित्र हो गया, मेरे विच अपवित्रता आ गई। क्यों? शरीर ते ओही है, अखां भी ओही ने उस शरीर दे अंदर, नासका भी ओही है, मूह नक हथ पैर सारा कुछ ओ है, चमड़ी ओही है। पर एक बड़ा वड्डा सवाल है भी हुण विचों केड़ी चीज निकल गई जिहदे करके खिची खत्म हो गई, नफरत हो गई। असल विच खिच पैणी अंदरले हिस्से दा साधन, शरीर करके नहीं। आदमी शरीर करके सोचदा है, दिस दी दुनिया करके सोचदा भी यही सब कुछ है, पर सच तां यह है कि जिहड़ी जोत अंदर है उहदे करके ही सारियां खिचां पैंदियां। जिद्दण उहदे नाल नाता जुड़ गया फिर शरीर प्रभावित नहीं करदे। सतगुरु ने वचन कीते सब मैं जोत, जोत है सोए, तिसदै चानण सब मैं चानण होए। ये जिहड़ा अखां दा चानण है अखां करके नहीं, ये ते मुरदा है। अखां विच जिहड़ा नूर जलवा सुंदरता है ये अखां करके नहीं। बाबा फरीद जी ने वचन कीता मैं इस तरह दे सुंदर अखां वाले लोग इस धरती ते देखे ने कि जिन्हां दियां अखां विच इन्नी सुंदरता सी हरन वर्गी, जिन्हां दियां अखां विच इन्नी नरमाई सी कि उन्हां अखां विच सुरमा पाउण वाली सलाई भी चुभदी सी। कहिंदे अज मैं देखिया शमशान घाट दे कोलों दी गुजरिया किसे ऐसे शरीर दी जिहड़ा मुद्दत पहला मर चुका है, उहदी खोपरी देखी रुलदी होई। कहिंदे जिहड़ियां अखां विच इन्नी सुंदरता सी अज चिड़िया ने बच्चे देण वास्ते उन्हां अखां विच आलणे पाए होए। ਬਚਨ ਕੀਤੇ ਫਰੀਦਾ ਜਿਨ ਲੋਇਣ ਜਗ ਮੋਹਿਆ, ਜਿਨ੍ਹਾਂ ਅੱਖਾਂ ਨੇ ਸੰਸਾਰ ਨੂੰ ਖਿੱਚ ਪਾਈ ਸੀ, ਸੇ ਲੋਇਣ ਮੈਂ ਡਿੱਠ, ਉਹ ਅੱਖਾਂ ਅੱਜ ਮੈਂ ਵੇਖੀਆਂ ਨੇ। ਕਿੱਥੇ? ਸ਼ਮਸ਼ਾਨ ਘਾਟ ਦੇ ਬਾਹਰਲੇ ਸਿਰੇ ਤੇ। ਉੱਥੇ ਕੋਈ ਖੋਪਰੀ ਬਾਹਰ ਆ ਗਈ ਕਬਰ ਤੋਂ। ਸੇ ਲੋਇਣ ਮੈਂ ਡਿੱਠ, ਕੱਜਲ ਰੇਖ ਨਾ ਸਹਿੰਦਿਆਂ। ਕੱਜਲ ਕਹਿੰਦੇ ਸੁਰਮੇ ਦੀ ਰੇਖ, ਸੁਰਮਾ ਪਾਉਣ ਵਾਲੀ ਸਲਾਈ, ਵੀ ਉਹ ਅੱਖਾਂ ਨਹੀਂ ਸਨ ਸਹਿੰਦੀਆਂ ਇੰਨੀਆਂ ਕੋਮਲ, ਇੰਨੀਆਂ ਖਿੱਚਦਾਇਕ। ਸੇ ਪੰਖੀ ਸੋਏ ਬਹਿਠ, ਅੱਜ ਉਹਦੇ ਵਿੱਚ ਪੰਛੀ ਸੋਏ ਹੋਏ ਨੇ, ਬੱਚੇ ਦਿੱਤੇ ਹੋਏ ਨੇ, ਆਲਣਾ ਬਣਾ ਲਿਆ ਪੰਛੀਆਂ ਨੇ। ਤਾਂ ਇਹਨਾਂ ਦੀ ਖਿੱਚ ਕਾਹਦੇ ਕਰਕੇ ਹੈ? ਸਰੀਰ ਦੀ। ਸਰੀਰ ਦੀ ਖਿੱਚ ਜਿਹੜੀ ਸੁੰਦਰਤਾ ਹੈ, ਸਰੀਰ ਕਰਕੇ ਨਹੀਂ। ਅੱਖਾਂ ਦੀ ਸੁੰਦਰਤਾ ਇਸ ਅੱਖਾਂ ਦੇ ਟੁਕੜੇ ਕਰਕੇ ਨਹੀਂ ਹੈ। ਇਹਦੀ ਸੁੰਦਰਤਾ ਇਹਦੇ ਵਿੱਚ ਵਹਿੰਦੀ ਹੋਈ ਨੂਰੀ ਨਜ਼ਰ ਹੈ, ਦ੍ਰਿਸ਼ਟੀ ਹੈ, ਜਿਹਦੇ ਕਰਕੇ ਖਿੱਚ ਪੈਂਦੀ ਹੈ। ਤਾਂ ਹੀ ਸਤਿਗੁਰੂ ਨੇ ਬਚਨ ਕੀਤਾ, ਫਿਰ ਜਿਹੜਾ ਮਨੁੱਖ ਸ਼ਬਦ ਨਾਲ ਸਾਂਝ ਪਾਉਂਦਾ ਹੈ, ਉਹ ਜਦੋਂ ਕਿਸੇ ਸਰੀਰ ਵੱਲ ਵਹਿੰਦਾ ਹੈ, ਪਹਿਲਾਂ ਉਸ ਦ੍ਰਿਸ਼ ਦੇ ਉੱਤੇ ਉਹਦੀ ਦ੍ਰਿਸ਼ਟੀ ਪੈਂਦੀ ਹੈ। ਤਿੰਨ ਚੀਜ਼ਾਂ ਇਕੱਠੀਆਂ ਹੁੰਦੀਆਂ ਨੇ, ਦ੍ਰਿਸ਼, ਦ੍ਰਿਸ਼ਟਾ ਤੇ ਦੇਖਣ ਵਾਲਾ। ਜਦੋਂ ਤਿੰਨ ਇਕੱਠੇ ਹੁੰਦੇ ਨੇ ਤੇ ਜਿਸ ਮਨੁੱਖ ਦੀ ਦ੍ਰਿਸ਼ਟੀ ਜਿਹੜੀ ਹੈ ਸੁੱਤੀ ਹੋਈ, ਉਹ ਤੇ ਸਰੀਰ ਤੇ ਰੁਕ ਜਾਂਦੀ ਹੈ, ਉਹ ਤੇ ਸਰੀਰ ਦੇ ਆਲੇ ਦੁਆਲੇ ਪਰਿਕਰਮਾ ਕਰਨ ਲੱਗ ਪੈਂਦੀ, ਉਹਨੂੰ ਚੇਤੇ ਕਰਨ ਲੱਗ ਪੈਂਦੀ ਹੈ। ਤੇ ਜਿਹਦੀ ਦ੍ਰਿਸ਼ਟੀ ਸ਼ਬਦ ਨਾਲ ਸਾਂਝ ਪਾ ਲਵੇ, ਉਹ ਫਿਰ ਥੋੜਾ ਚਿਰ ਸਰੀਰ ਨੂੰ ਵੇਖਣ ਤੋਂ ਬਾਅਦ ਉਸ ਸਰੀਰ ਦੇ ਵਿੱਚ ਵਿਦਮਾਨ ਉਸ ਸਰੂਪ ਜੋਤ ਨੂੰ ਵੇਖ ਕੇ ਉਹਦੇ ਨਾਲ ਸਨੇਹ ਕਰਦੀ ਹੈ। ਫਿਰ ਉੱਥੇ, ਕਿਉਂਕਿ ਵਿਕਾਰ ਤੇ ਸਾਰੇ ਸਰੀਰ ਨਾਲ ਸੰਬੰਧਿਤ ਨੇ, ਜਦੋਂ ਜੋਤ ਨਾਲ ਪ੍ਰੇਮ ਹੋ ਗਿਆ, ਜਦੋਂ ਸਨੇਹ ਹੋਇਆ। ਹੁਣ ਵੇਖੋ, ਆਪਾਂ ਇਤਿਹਾਸ ਵਿੱਚ ਵਹਿੰਦੇ ਹਾਂ, ਦਸ ਗੁਰੂ ਸਾਹਿਬਾਨ ਨੇ, ਉਹਨਾਂ ਦੇ ਨਾਲ ਕਿੰਨੇ ਲੋਕਾਂ ਦਾ ਸਨੇਹ ਸੀ, ਕਿੰਨੇ ਲੋਕਾਂ ਦਾ ਪਿਆਰ ਸੀ। ਉਹਦੇ ਵਿੱਚ ਮਨੁੱਖੀ ਸਰੀਰ ਵੀ ਸਨ, ਉਹਦੇ ਵਿੱਚ ਇਸਤਰੀਆਂ ਦੇ ਸਰੀਰ ਵੀ ਸਨ। ਉਹਨਾਂ ਨੇ ਵੀ ਗੁਰੂ ਨੂੰ ਪਿਆਰ ਕੀਤਾ ਹੈ, ਉਹਨਾਂ ਨੇ ਵੀ ਗੁਰੂ ਕਲਗੀਧਰ ਪਾਤਸ਼ਾਹ ਦੇ ਪਿਆਰ ਵਿੱਚ, ਉਹਨਾਂ ਦੀ ਯਾਦ ਵਿੱਚ ਸਵਾਸ ਲਏ ਨੇ, ਗੁਰੂ ਨੂੰ ਮੋਹ ਕੀਤਾ ਹੈ, ਮੁਹੱਬਤ ਕੀਤੀ। ਪਰ ਉਹਨਾਂ ਦਾ ਮੋਹ, ਉਹਨਾਂ ਦੀ ਮੁਹੱਬਤ ਵਿਕਾਰਾਂ ਵਿੱਚ ਤਬਦੀਲ ਨਹੀਂ ਹੋਈ। ਉਹਦਾ ਕਾਰਨ ਕੀ ਸੀ? ਉਹਨਾਂ ਨੇ ਅੰਦਰਲੇ ਹਿੱਸੇ ਨੂੰ ਵੇਖਿਆ, ਅੰਦਰਲੇ ਸ਼ਬਦ ਨੂੰ ਦੇਖਿਆ। ਇਸ ਕਰਕੇ ਕਿਸੇ ਸਰੀਰ ਨਾਲ ਸ਼ਬਦੀ ਸਾਂਝ ਪੈ ਜਾਣੀ, ਜੋਤ ਦੀ ਜੋਤ ਨਾਲ ਸਾਂਝ ਪੈ ਜਾਣੀ, ਸੰਸਾਰ ਦਾ ਮੋਹ ਨਹੀਂ ਹੈ। ਕਈ ਵਾਰੀ ਬੜਿਆਂ ਨੂੰ ਇਹ ਤਜਰਬਾ ਹੁੰਦਾ, ਸਨੇਹ ਬਣ ਜਾਂਦਾ ਸਰੀਰਾਂ ਦਾ, ਸਰੀਰਾਂ ਨੂੰ ਉਹ ਇੰਜ ਲੱਗਦਾ ਜਿਵੇਂ ਮੋਹ ਹੈ, ਪਰ ਨਹੀਂ, ਉਹ ਸ਼ਬਦੀ ਮੋਹ ਹੈ। ਉਹ ਇੱਕ ਪ੍ਰੇਮ ਦੀ ਪ੍ਰਕਿਰਿਆ ਹੈ ਜਿਹੜੀ ਸਰੀਰ ਦੇ ਵਿਕਾਰ ਤੋਂ ਅੱਗੇ ਖਿੱਚ ਕੇ ਲੈ ਜਾਂਦੀ ਹੈ। ਪਰ ਹੁੰਦਾ ਸਭ ਕੁਝ ਇਹ ਕਿਰਪਾ ਨਾਲ, ਇਹ ਬੜੀ ਵੱਡੀ ਦਾਤ ਹੈ। ਨਹੀਂ ਤੇ ਆਮ ਤੌਰ ਤੇ ਸੰਬੰਧ ਧਰਮ ਦੇ ਤੌਰ ਤੇ ਜੁੜਦੇ ਨੇ, ਬਦਲੋ ਸਰੀਰਕ ਦੁਨੀਆਂ ਨਾਲ ਜਾਂਦੇ ਨੇ। ਇਸ ਤਰ੍ਹਾਂ ਵੀ ਹੋ ਸਕਦਾ ਜੇ ਆਦਮੀ ਸੁਚੇਤ ਨਾ ਹੋਇਆ, ਇਹ ਵੀ ਗਲਤੀ ਹੋ ਸਕਦੀ ਕਿ ਉਹ ਜਿਹੜੀ ਦੁਨੀਆ ਹੈ ਇਧਰ ਵੀ ਤੁਰ ਸਕਦੀ। ਪਰ ਸਤਿਗੁਰੂ ਨੇ ਅੱਜ ਬਚਨ ਕੀਤਾ, ਜਿਨ੍ਹਾਂ ਨੇ ਸ਼ਬਦ ਦੁਆਰਾ ਇੱਕ ਦੂਜੇ ਨੂੰ ਸਨੇਹ ਕੀਤਾ, ਦੋਸਤੀ ਕੀਤੀ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰਮੁਖਾਂ ਦੀ ਦੋਸਤੀ ਦੇ ਬੜੇ ਬੜੇ ਉਦਾਹਰਣ ਆਏ ਨੇ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ, ਜਾਂ ਗੁਰਮੁਖ ਸਿਉਂ ਕਰ ਦੋਸਤੀ, ਸਤਿਗੁਰ ਸਿਉਂ ਲਾਏ ਚਿੱਤ, ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ, ਜਿਨ੍ਹਾਂ ਨੂੰ ਵੇਖਣ ਨਾਲ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਖਤਮ ਹੁੰਦੇ ਨੇ, ਜਿਨ੍ਹਾਂ ਦੇ ਦੀਦਾਰ ਕਰਨ ਦੇ ਨਾਲ ਉਹਨਾਂ ਦਾ ਮੋਹ ਦੁਨੀਆਂ ਵਾਲਾ ਮੋਹ ਨਹੀਂ ਹੈ। ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ, ਮਿੱਤਰ ਅਸਾਡੜੇ ਸਹੀ, ਪਰ ਹੈਣ ਬੜੇ ਥੋੜੇ, ਹਉ ਢੂੰਡੇਂਦੀ ਜੱਗ ਸੁਬਾਇਆ, ਜਨ ਨਾਨਕ ਵਿਰਲੇ ਕਈ। ਇਸ ਤਰ੍ਹਾਂ ਦਾ ਸਨੇਹ ਸੰਸਾਰ ਦੀ ਦੁਨੀਆਂ ਤੋਂ ਪਰੇ ਹੈ, ਮੋਹ ਤੋਂ ਵੱਡਾ ਹੈ। ਇਸ ਕਰਕੇ ਸਿੱਖ ਪਿਆਰ ਕਰਦੇ ਰਹੇ ਗੁਰੂ ਨੂੰ, ਔਰ ਕੱਲੇ ਸਿੱਖ ਪੁਰਖ ਨਹੀਂ, ਇਸਤਰੀਆਂ ਸਿੱਖ ਵੀ ਪਿਆਰ ਕਰਦੀਆਂ ਰਹੀਆਂ। ਪਿਆਰ ਦਾ ਮਤਲਬ ਅੰਦਰਲਾ ਪ੍ਰੇਮ ਸ਼ਬਦ ਦੁਆਰਾ ਸੰਬੰਧਿਤ ਹੁੰਦੇ ਰਹੇ ਉਸ ਅੰਦਰਲੇ ਸਰੂਪ ਦੇ ਨਾਲ, ਜਿੱਥੇ ਸਰੀਰ ਜਿਹੜਾ ਹੈ ਉਹ ਪਾਸੇ ਹਟ ਗਿਆ ਬਿਲਕੁਲ, ਪਰ ਇੱਕ ਹੋਣ ਦੇ ਨਾਲ ਪ੍ਰੇਮ ਬਣ ਗਿਆ ਜਿਹਦੀ ਵਿਆਖਿਆ ਨਹੀਂ ਹੋ ਸਕਦੀ, ਜਿਹਦੀ ਤਸਵੀਰ ਨਹੀਂ ਖਿੱਚੀ ਜਾ ਸਕਦੀ। ਤਾਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜਦੋਂ ਸੰਸਾਰ ਦੀ ਸੁੰਦਰਤਾ ਵੱਲ ਵੇਖਦੇ ਨੇ, ਤਰ੍ਹਾਂ ਤਰ੍ਹਾਂ ਦੀ ਸੁੰਦਰਤਾ ਵੱਲ ਝਾਤੀ ਪਾਉਂਦੇ ਨੇ, ਤੇ ਉਹਦਾ ਇੱਕ ਹਿੱਸਾ ਹੈ ਕਿ ਸੰਸਾਰ ਦੀ ਸੁੰਦਰਤਾ ਖਿੱਚ ਕੇ ਬਾਹਰਲੇ ਪਾਸੇ ਲੈ ਜਾਏ, ਮੋਹ ਵਿੱਚ ਜੋੜਦਾ, ਜਾਂ ਉਹ ਜਿਹੜੀ ਸੁੰਦਰਤਾ ਹੈ ਮਨੁੱਖ ਨੂੰ ਬਾਹਰੀ ਦੁਨੀਆ ਨਾਲ ਸੰਬੰਧਿਤ ਕਰ ਦੇਵੇ, ਪਰ ਜਿਨ੍ਹਾਂ ਵਿੱਚ ਸ਼ਬਦ ਦੀ ਦਾਤ ਵਸ ਗਈ ਉਹਨਾਂ ਨੇ ਜਦੋਂ ਸੰਸਾਰ ਨੂੰ ਵੇਖਿਆ ਤਾਂ ਉੱਥੇ ਇਹ ਸ਼ਬਦ ਉਚਾਰਨ ਕੀਤੇ, ਕਹਿੰਦੇ ਨਮੋ ਸਰਬ ਦ੍ਰਿਸ਼ੰ, ਜਿੰਨੇ ਮੈਂ ਦਰਸ਼ਨ ਕਰ ਰਿਹਾ, ਜਿੰਨੇ ਲੋਕਾਂ ਨੂੰ ਮੈਂ ਦੇਖ ਰਿਹਾ, ਇਹਨਾਂ ਵਿੱਚ ਤੇਰਾ ਦਰਸ਼ਨ ਹੈ, ਤੇਰੀ ਜੋਤ ਹੈ, ਤੇ ਤੇਰੀ ਜੋਤ ਨੂੰ ਨਮੋ ਦਾ ਅਰਥ ਨਮਸਕਾਰ ਹੈ, ਮੈਂ ਤੈਨੂੰ ਝੁਕਣਾ, ਮੈਂ ਤੈਨੂੰ ਪ੍ਰਣਾਮ ਕਰਨਾ। ਪਰ ਇਹ ਗੱਲ ਯਾਦ ਰੱਖਣਾ, ਇਹ ਦ੍ਰਿਸ਼ਟੀ ਉਹਨਾਂ ਨੂੰ ਮਿਲੇਗੀ ਜਿਨ੍ਹਾਂ ਦੇ ਦ੍ਰਿਸ਼ਟੀ ਦੇ ਵਿੱਚ ਸ਼ਬਦ ਦਾ ਪ੍ਰਕਾਸ਼ ਹੋ ਚੁੱਕਾ, ਦੂਜਿਆਂ ਨੂੰ ਨਹੀਂ। ਉਹ ਤੇ ਖਾਕ ਦੀ ਨਜ਼ਰ ਨਾਲ ਦੇਖ ਰਹੇ ਨੇ, ਤੇ ਮਿੱਟੀ ਦੀ ਨਜ਼ਰ ਨਾਲ ਵੇਖ ਰਹੇ ਨੇ, ਉਹਨਾਂ ਦਾ ਵਿਸ਼ਾ ਨਹੀਂ ਹੈ, ਉਹਨਾਂ ਨੂੰ ਗੁਰੇਜ ਕਰਨਾ ਚਾਹੀਦਾ। ਇੱਕ ਐਸਾ ਵੀ ਸਮਾਂ ਹੈ ਜਦੋਂ ਅੱਖ ਬੰਦ ਹੀ ਕੰਮ ਦਿੰਦੀ ਹੈ, ਉਹ ਹੀ ਠੀਕ ਹੈ, ਉਹ ਬੰਦਾ ਨਾ ਹੀ ਖੋਲੇ ਤਾਂ ਚੰਗੀ। ਇੱਕ ਐਸਾ ਵੀ ਸਮਾਂ ਜਦੋਂ ਅੱਖ ਜ਼ਮੀਨ ਵੱਲ ਹੀ ਰਵੇ ਤਾਂ ਚੰਗੀ ਹੈ, ਪਰ ਜਦੋਂ ਇਹ ਦ੍ਰਿਸ਼ਟੀ ਖੁੱਲ ਜਾਏ ਜਿਹਨੂੰ ਕਹਿੰਦੇ ਨਮੋ ਸਰਬ ਦ੍ਰਿਸ਼ਟ, ਕਬੀਰ ਜੀ ਨੇ ਤਿੰਨ ਸਲੋਕ ਵੀ ਕਹੇ ਨੇ। ਸਖੀ ਨਾਲ ਗੱਲ ਕਰਦੇ ਕਿਸੇ ਗੁਰਮੁਖ ਨੇ ਪੁੱਛਿਆ, ਦੋ ਤਿੰਨ ਅਵਸਥਾਵਾਂ ਦੱਸੀਆਂ ਨੇ, ਤੇ ਕਬੀਰ ਸਾਹਿਬ ਕਹਿੰਦੇ ਨੀਚੇ ਲੋਇਨ ਕਰ ਰਹੋ ਲੇ ਸਾਜਨ ਘੱਟ ਮਾਹੇ। ਇਹ ਪਹਿਲੀ ਦਸ਼ਾ, ਆਪਣੇ ਸੱਜਣ ਨੂੰ ਆਪਣੇ ਰੱਬ ਨੂੰ ਘੱਟ ਦਾ ਅਰਥ ਹੈ ਹਿਰਦੇ ਵਿੱਚ ਵਸਾ ਕੇ ਅੱਖਾਂ ਨੀਵੀਆਂ ਕਰ ਲੈ, ਸੰਸਾਰ ਨੂੰ ਨਾ ਦੇਖ, ਨਹੀਂ ਤੇ ਤੂੰ ਭਟਕ ਜਾਏਗਾ, ਉਧਰੋਂ ਵੇਖਣਾ ਬੰਦ ਕਰ ਦੇ। ਨੀਚੇ ਲੋਇਨ ਕਰ ਰਹੋ, ਅੱਖਾਂ ਨੀਵੀਆਂ ਕਰਕੇ ਰਹੋ, ਲੇ ਸਾਜਨ ਘੱਟ ਮਾਹੇ, ਆਪਣੇ ਸੱਜਣ ਨੂੰ ਪਿਆਰੇ ਨੂੰ ਪਰਮਾਤਮਾ ਨੂੰ ਹਿਰਦੇ ਵਿੱਚ ਵਸਾ ਕੇ ਉਹਨੂੰ ਵੇਖ ਅੰਦਰੋਂ। ਇਹ ਪਹਿਲੀ ਅਵਸਥਾ ਹੈ, ਸਭ ਰਸ ਖੇਲੋ ਪੀ ਸਿਓ ਕਿਸੀ ਲਿਖਾਵੋ ਨਾਹੇ, ਉਹਦੇ ਨਾਲ ਤੂੰ ਅੰਦਰ ਗੱਲਬਾਤ ਕਰੀ ਜਾ ਪਰ ਕਿਸੇ ਨੂੰ ਨਾ ਦੱਸੀ। ਇਹ ਪਹਿਲੀ ਦਸ਼ਾ। ਫਿਰ ਅੱਗੇ ਕਿਹਾ, ਕਹਿੰਦੇ ਆਠ ਪਹਿਰ ਚੌਂਠ ਘੜੀ ਨਿਰਖਤ ਰਹਿ ਤੋ ਜੀਓ, ਨੀਚੇ ਲੋਇਨ ਕਿਉਂ ਕਹੋ ਕਿਉਂ ਕਰੋ ਸਭ ਘੱਟ ਦੇਖੋ ਪੀਓ। ਹੁਣ ਦੂਜੀ ਅਵਸਥਾ ਆ ਗਈ, ਉਹ ਕਹਿੰਦੇ ਹੁਣ ਅੱਖਾਂ ਨੀਵੀਆਂ ਕਰਨ ਦੀ ਲੋੜ ਨਹੀਂ, ਕਿਉਂਕਿ ਹੁਣ ਤੂੰ ਜਦੋਂ ਵੇਖੇਗਾ ਤੇਰੀ ਦ੍ਰਿਸ਼ਟੀ ਵਿੱਚ ਸ਼ਬਦ ਵਸ ਚੁੱਕਾ ਹੈ, ਦੂਜੀ ਅਵਸਥਾ ਹੈ, ਤੇਰੀ ਦ੍ਰਿਸ਼ਟੀ ਵਿੱਚ ਨਾਮ ਵਸ ਚੁੱਕਿਆ, ਹੁਣ ਅੱਠੇ ਪੈਰ ਉਹਦੇ ਤੋਂ ਬਿਨਾਂ ਹੋਰ ਕਿਸੇ ਦੇ ਦੀਦਾਰ ਹੀ ਨਹੀਂ। ਆਠ ਪਹਿਰ ਚੌਂਠ ਘੜੀ ਨਿਰਖਤ ਰਹਿ ਤੋ ਜੀਓ, ਨਿਰਖਤ ਦਾ ਅਰਥ ਹੈ ਵੇਖਣਾ, ਮਨ ਉਹਨੂੰ ਵੇਖਦਾ ਰਹਿੰਦਾ। ਨੀਚੇ ਲੋਇਨ ਕਿਉਂ ਕਰੋ, ਹੁਣ ਤੂੰ ਨੀਚੇ ਲੋਣ ਕਿਉਂ ਕਰਨਾ, ਹੁਣ ਅੱਖਾਂ ਨੀਵੀਆਂ ਕਿਉਂ ਕਰਨਾ, ਸਭ ਘੱਟ ਦੇਖੋ ਪੀਓ, ਆਪਣੇ ਪਤੀ ਨੂੰ ਪਰਮਾਤਮਾ ਨੂੰ ਸਭ ਪਾਸੇ ਵੇਖ ਸਕਣਾ। ਇਸ ਦਸ਼ਾ ਦਾ ਫਿਰ ਅੱਗੇ ਜ਼ਿਕਰ ਕੀਤਾ, ਉਹ ਕਹਿੰਦੇ ਸੁਣ ਸਖੀ ਪੀ ਮੈਂ ਜੀਓ ਬਸੈ, ਜੀ ਮੈਂ ਬਸੈ ਕੇ ਪੀਓ, ਜੀਓ ਪੀਓ ਬੂਝੋ ਨਹੀਂ ਘੱਟ ਮੈਂ ਜੀਓ ਕੇ ਪੀਓ। ਇਹ ਤੇ ਇੱਕ ਮਿਕ ਹੋਈ ਦਸ਼ਾ। ਸੁਣ ਸਖੀ ਪੀ ਮੈਂ ਜੀਓ ਬਸੈ, ਹੇ ਸਖੀ ਹੇ ਗੁਰਮੁਖ ਸੁਣ, ਹੁਣ ਮੇਰੀ ਜਿੰਦ ਆਪਣੇ ਪਤੀ ਦੇ ਚਰਨਾਂ ਵਿੱਚ ਵਸਦੀ, ਪਰਮਾਤਮਾ ਦੇ ਚਰਨਾਂ ਵਿੱਚ ਨਿਵਾਸ ਰੱਖਦੀ। ਪੀ ਮੈਂ ਬਸੈ ਕੇ ਜੀਓ, ਜੀਓ ਪੀਓ ਬੂਝੋ ਨਹੀਂ, ਤੇ ਕਈ ਵਾਰੀ ਮੈਨੂੰ ਇੰਜ ਲੱਗਦਾ ਮੇਰੀ ਜਿੰਦ ਹੀ ਮੇਰਾ ਪਤੀ ਹੈ, ਜਾਂ ਉਹ ਤੇ ਮੈਂ ਇੱਕੋ ਹੋ ਗਿਆ। जियो पियो बूझो नहीं, हुण पता नहीं लगता मैं कौन हां ते ओह कौन है, दोवे एक हो गए कठे हो गए। कबीर तू तू करता तू हुआ, मुझ में रहा ना हूं, जब आपा परका मिट गया जत देखा तत तू। जियो पियो बूझो नहीं, घट मैं जियो के पियो, उस दशा विच जाके कलगियां वाले पातशाह बचन कहिंदे नमो सर्ब दृशं, सारे दीदारां विच तेरा जलवा है, सारियां दे चेहरियां दे विच तू विद्यमान है, उन्हां विचों हुण तैनूं मैं खोज लिया लभ लिया, उन्हां विचों तेरे दीदार कर ले ने, जिन्हां दी दृष्टि शब्द नाल पूरत हो गई, शरीर तक सीमित नहीं। कलगियां वाले पातशाह दे अनिन सिख भाई नंद लाल दे घर जदों आनंदपुर साहब विच सन, गुरु गोबिंद सिंह सच्चे पातशाह जी भेस बदल के चले गए, कलगी ला दिती, वो जिहड़ा बड़ा बादशाही ठाठ वाला लिबास सी ला के रखिया, शाम दे वक्त हनेरा होने वाला सी, ते नाल दे सिखां नूं कहा भी तुसी मेरे नाल नहीं आउणा, मैं अज नंद लाल नूं परखण चलां, बई ओ मैनू केवल बाहरों ही वेंदा है कि अंदरों भी वेख लैंदा है। कपड़े ला दिते, खद्दर दा परना वलेट लिया सीधा पुठा, ओदियां दो चार लड़फां इधर छड़ दित्तियां, दो चार कन्नियां इधर छड़ दित्तियां, एक सीधा जिहा कुड़ता पहन लिया, एक पुरानी जी जुत्ती पहन ली, एक तेड़ चादरा जिहा बन लिया, हथ विच एक मंगण वाला लोटा फड़ लिया, ते एक छोटी जी सोटी फड़ के गुरु कलगीधर पातशाह अपने सिख नूं वेखण वास्ते जा रहे ने भी कित्थों तक गया है। कई रूप ने उहदे, और ये रूप केवल उदो नहीं सन, जेड़ा गुरु सद काली है वह अज भी कई रूपां विच साडे कोल आउंदा है, अज भी कई रूप बना के आउंदा है, पर जदों असी उहनूं पहचानदे नहीं फिर चुप करके चला जांदा है, क्योंकि वह दसदा नहीं कि मैं तेरे कोल आया सी, ये अगले ने पहचानना है, ये उदा एक नियम है, उदा एक धर्म है, उन्हें खुद नहीं दसना मैं कौन हां, ये वेखण वाले दी अख ते निर्भर करदा है। सतगुरु चले गए, नंद लाल दे दरवाजे अगे गए ते अलख जगा दिती, फकीर आए ने पाओ कुछ झोली विच, भाई नंद लाल जी प्रशादा तैयार करा रहे सन, अजे पूरा नहीं सी पक्या, पर गुरु दा हुक्म सी जे कोई मंगण आवे कच्चा पक्का जो झोली विच पा देना, गुरु दा हुक्म चेते आ गया, अद्धी कच्ची अद्धी पक्की दाल सब्जी, थोड़ा जा आटा गुन्या होया, कच्चे पक्के प्रशादे वह लैके पहुंच गया भी फकीर नूं दे के आवां। पहला ते वह जिहड़ी दाल सब्जी भाई भांडे विच चंगी तरह नहीं देखिया, जदों प्रशादे देण लगे ना भाई नंद लाल साहब, ते सतगुरां वल फकीर वल वेख्या अख चुक के, भी बड़ा अजीब फकीर लगता है, आउंदे बहुत ने, कपड़े तां फकीरां वर्गे ने पर चेहरा फकीरां वाला उस तरह का नहीं है, ये बादशाह भी लगता है, कपड़े दरवेशां वाले अंदर बादशाही, ये वो दशा है जिन्हों फिर ये दशा वेख के जदों वेख्या चंगी तरह ध्यान नाल वेख्या, शक पै गया भी ये ते कोई लगता है जेड़ा मेरा बिल्कुल नजदीकी है, ध्यान नाल देखिया ते प्रशादे देन लगे रुक गए, सतगुरां ने हथ किते सन, ते भाई साहब भाई नंद लाल जी कहिंदे ने कहिंदे सारियां तो तू लुक सकना है पर मेरे तो नहीं, भेस बदल के धोखा देना चाहुंदा, हुण तू मेरे तो लुक नहीं सकदा, क्योंकि जे मैं तेनू कला बाहरली दृष्टि नाल वेखदा फिर ते शायद तू लुकिया रहिंदा, कईआं तो लुके ही होया कोल ही रहिंदा सारियां दे, हुण मैं तेनू अंदरों भी देख सकना, सतगुरां दे ਬੁਖਾਰ ਬਿੰਨ ਤੋਂ ਥੋੜਾ ਜਿਹਾ ਹਾਸਾ ਵੀ ਪਹਿਚਾਣ ਲਿਆ, ਹਜ਼ੂਰ ਨੇ ਹੱਥ ਫੜ ਲਿਆ ਭਾਈ ਨੰਦ ਲਾਲ ਜੀ ਦਾ। ਕਹਿਣ ਲੱਗੇ, ਨੰਦ ਲਾਲ ਕਿਸੇ ਨੇ ਨਹੀਂ ਪਹਿਚਾਨਿਆ, ਤੂੰ ਕਿਵੇਂ ਸਾਨੂੰ ਦੇਖ ਲਿਆ? ਤੇ ਸਤਿਗੁਰੂ ਦੇ ਸਾਹਮਣੇ ਭਾਈ ਨੰਦ ਲਾਲ ਜੀ ਬੜੇ ਡੂੰਘੇ ਪਿਆਰ ਵਿੱਚ ਚਲੇ ਗਏ। ਕਹਿਣ ਲੱਗੇ, ਭਾਈ ਨੰਦ ਲਾਲ ਜੀ ਨੇ ਬਚਨ ਕਿਹਾ, ਕਹਿੰਦੇ ਮਹਾਰਾਜ ਮੈਂ ਤੁਹਾਡੇ ਕੱਪੜਿਆਂ ਤੱਕ ਚਿਹਰੇ ਤੱਕ ਸੀਮਤ ਨਹੀਂ, ਜਦੋਂ ਮੈਂ ਤੁਹਾਡੀਆਂ ਅੱਖਾਂ ਵੱਲ ਵੇਖਿਆ ਤੇ ਇਸ ਤਰ੍ਹਾਂ ਦੀ ਦ੍ਰਿਸ਼ਟੀ ਸੰਸਾਰ ਵਿੱਚ ਹੋਰ ਕਿਤੇ ਨਹੀਂ, ਜਿਵੇਂ ਤੁਹਾਡੀਆਂ ਅੱਖਾਂ ਦੇ ਵਿੱਚੋਂ ਕਿਰਪਾ ਦੀ ਦ੍ਰਿਸ਼ਟੀ ਝਰਦੀ, ਇੱਥੋਂ ਮੈਨੂੰ ਪਹਿਚਾਣ ਆ ਗਈ। ਉੱਥੇ ਫਿਰ ਇਹ ਉਚਾਰਿਆ ਸੀ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਤੇਰੇ ਕੱਪੜੇ ਦਰਵੇਸ਼ਾਂ ਵਾਲੇ ਨੇ, ਬਾਹਰੋਂ ਤੂੰ ਫਕੀਰ ਲੱਗਣਾ, ਤੇ ਫਕੀਰ ਹੁੰਦਾ ਹੀ ਉਹ ਹੈ ਜਿਹਦੇ ਬਾਹਰਲੇ ਪਾਸੇ ਫਕੀਰੀ ਹੋਵੇ, ਅੰਦਰ ਜਿਹਦੇ ਅੰਦਰ ਜਿਹਦੇ ਬਾਦਸ਼ਾਹੀ ਹੋਵੇ ਨਾਮ ਦੀ, ਅੰਦਰ ਜਿਹਦੇ ਰੱਬ ਦੇ ਪਿਆਰ ਦੀ ਬਾਦਸ਼ਾਹਤ ਹੋਵੇ, ਫਕੀਰ ਉਹਨੂੰ ਹੀ ਕਹਿੰਦੇ ਨੇ। ਇਹ ਨੇ ਵੀ ਬਾਹਰੋਂ ਫਕੀਰ ਬਾਦਸ਼ਾਹ ਹੋਵੇ ਤੇ ਅੰਦਰੋਂ ਕੰਗਾਲ ਹੋਵੇ, ਅੰਦਰ ਹੋਵੇ ਕੱਖ ਨਾ, ਫਿਰ ਤੇ ਉਹ ਧੋਖਾ ਹੈ ਜ਼ਿੰਦਗੀ ਦੇ ਨਾਲ। ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਹੱਕ ਦੋ ਵਾਰੀ ਕਿਹਾ, ਹੱਕ ਦਾ ਅਰਥ ਹੈ ਸੱਚਾ, ਤੂੰ ਬਾਦਸ਼ਾਹ ਵੀ ਸੱਚਾ ਹੈ, ਤੂੰ ਫਕੀਰ ਵੀ ਸੱਚਾ ਹੈ। ਇਸ ਤਰ੍ਹਾਂ ਦ੍ਰਿਸ਼ਟ ਨੂੰ ਦੇਖ ਕੇ, ਦਰਸ਼ਨ ਨੂੰ ਦੇਖ ਕੇ ਉਹਦੇ ਵਿੱਚੋਂ ਪਹਿਚਾਣ ਲੈਣਾ, ਇਹ ਸਾਰਿਆਂ ਦੇ ਵੱਸ ਦਾ ਕੰਮ ਨਹੀਂ। ਇਸ ਕਰਕੇ ਹਜ਼ੂਰ ਕਹਿੰਦੇ, ਨਮੋ ਸਰਬ ਦ੍ਰਿਸ਼ੰ, ਸਾਰਿਆਂ ਦੀਦਾਰਾਂ ਵਿੱਚ ਤੇਰਾ ਜਲਵਾ ਮੌਜੂਦ ਹੈ। ਕਹਿੰਦੇ ਨਮੋ ਸਰਬ ਕ੍ਰਿਸ਼ੰ, ਕ੍ਰਿਸ਼ ਦਾ ਅਰਥ ਹੈ ਖਿੱਚਣਾ, ਤੇਰਾ ਜਲਵਾ ਸਾਰਿਆਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ, ਸਾਰਿਆਂ ਨੂੰ ਖਿੱਚ ਪਾਉਂਦਾ ਹੈ, ਹਰ ਇੱਕ ਨੂੰ ਤੂੰ ਧੋ ਰਿਹਾ ਹੈ, ਖਿੱਚ ਪਾਉਂਦਾ ਹੈ, ਆਪਣੇ ਵੱਲ ਖਿੱਚ ਲੈਂਦਾ ਹੈ। ਇਸ ਕਰਕੇ ਜਿਹਦਾ ਪਿਆਰ ਰੱਬ ਨਾਲ ਵੱਧਦਾ ਹੈ, ਗੁਰੂ ਨਾਲ ਜਿਹਦਾ ਪਿਆਰ ਵੱਧਦਾ ਹੈ, ਉਹਦੀ ਆਪਣੀ ਮਿਹਨਤ ਦਾ ਸਿੱਟਾ ਨਹੀਂ ਹੁੰਦਾ। ਸੱਚ ਇਹ ਹੈ ਸਾਧ ਸੰਗਤ, ਜਿਹਦੇ ਉੱਤੇ ਗੁਰੂ ਦੀ ਦ੍ਰਿਸ਼ਟੀ ਪੈ ਜਾਏ ਭਰ ਕੇ, ਗੁਰੂ ਉਹਨੂੰ ਆਪਣੇ ਵੱਲ ਆਪ ਹੀ ਖਿੱਚ ਲੈਂਦਾ, ਉਹਦੇ ਵਿੱਚ ਖਿੱਚਣ ਦੀ ਸ਼ਕਤੀ ਹੈ। ਜਿਹਦੇ ਅੰਦਰ ਖਿੱਚ ਹੈ, ਉਹ ਸਾਰੀਆਂ ਚੀਜ਼ਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਸਾਹਿਬ ਅਗਲੇ ਗੁਣ ਅਕਾਲ ਪੁਰਖ ਵਾਹਿਗੁਰੂ ਦੇ ਕਹਿੰਦੇ, ਨਮੋ ਸਰਬ ਰੰਗੇ, ਜਿੰਨੇ ਰੰਗ ਨੇ ਨਸਲਾਂ ਦੇ, ਕੋਈ ਸਾਂਵਲੇ ਰੰਗ ਦਾ ਹੈ, ਕੋਈ ਸਫੈਦ ਦਾ ਹੈ, ਫੁੱਲ ਕਿੰਨੀ ਤਰ੍ਹਾਂ ਦੇ ਖਿੜੇ ਨੇ, ਚਾਂਦਣੀ ਦਾ ਆਪਣਾ ਰੰਗ ਹੈ, ਸੂਰਜ ਦੀ ਧੁੱਪ ਦਾ ਆਪਣਾ ਰੰਗ ਹੈ, ਇਹ ਜਿੰਨੀ ਤਰ੍ਹਾਂ ਦੇ ਰੰਗ ਨੇ, ਇਹਨਾਂ ਸਾਰਿਆਂ ਰੰਗਾਂ ਵਿੱਚ ਦੀਦਾਰ ਕਰਕੇ ਅਕਾਲ ਪੁਰਖ ਦੇ ਸਤਿਗੁਰੂ ਕਹਿੰਦੇ, ਨਮੋ ਸਰਬ ਰੰਗੇ, ਸਾਰਿਆਂ ਰੰਗਾਂ ਵਿੱਚ ਤੇਰੇ ਦੀਦਾਰ ਹੋ ਰਹੇ ਨੇ, ਤੈਨੂੰ ਨਮਸਕਾਰ ਹੈ। ਤ੍ਰਿਭੰਗੀ ਅਨੰਗੇ, ਤ੍ਰਿਭੰਗੀ ਤਿੰਨ, ਜਿਹੜੇ ਤਿੰਨਾਂ ਲੋਕਾਂ ਨੂੰ ਇੱਥੇ ਲਿਖਿਆ, ਨਾਸ਼ ਕਰਨ ਵਾਲਾ ਜਾਂ ਜਿਹੜਾ ਉਹਦੇ ਨਾਲ ਪਿਆਰ ਕਰਦਾ ਹੈ, ਉਹਦੇ ਵਿੱਚੋਂ ਤਿੰਨ ਪ੍ਰਕਾਰ ਦੇ ਤਾਪ, ਆਦ ਵਿਆਦ ਔਰ ਉਪਾਦ, ਇਹਨਾਂ ਤਿੰਨਾਂ ਨੂੰ ਖਤਮ ਕਰ ਦਿੰਦਾ, ਤ੍ਰਿਭੰਗੀ ਤਿੰਨਾਂ ਨੂੰ ਭੰਗ ਕਰ ਦਿੰਦਾ। ਜਿਹੜੇ ਲੋਕ ਉਹਦੇ ਨਾਲ ਜੁੜ ਗਏ, ਜਿਹਦਾ ਅੰਗ ਕੋਈ ਨਹੀਂ, ਅਨ ਅੰਗੇ, ਅੰਗ ਤੋਂ ਰਹਿਤ ਹੈ, ਹੱਥ ਪੈਰ ਉਹਦੇ ਨਹੀਂ, ਉਹ ਅਕਾਲ ਪੁਰਖ ਐਸੇ ਪੁਰਖ ਦਾ, ਐਸੇ ਮਨੁੱਖ ਦਾ, ਜਿਹੜੇ ਤਿੰਨ ਪ੍ਰਕਾਰ ਦੇ ਜਿਹੜੇ ਰੋਗ ਨੇ, ਆਦ ਵਿਆਦ ਔਰ ਉਪਾਦ, ਤਿੰਨਾਂ ਨੂੰ ਭੰਗ ਕਰਨ ਵਾਲਾ ਹੈ। ਹਜ਼ੂਰ ਅੱਗੇ ਕਹਿੰਦੇ, ਨਮੋ ਜੀਵ ਜੀਵੰ, ਨਮੋ ਬੀਜ ਬੀਜੇ, ਦੋ ਚੀਜ਼ਾਂ ਕਹੀਆਂ ਨੇ ਇੱਥੇ। ਇੱਕ ਤਾਂ ਜੀਵ, ਜੀਵ ਦਾ ਮਨ ਹੈ, ਜੀਵ ਦਾ ਸਰੀਰ, ਜੀਵ ਜੀਵੇ, ਉਹਨਾਂ ਦੇ ਵਿੱਚ ਜਿਹੜੀ ਜਿੰਦ ਹੈ ਉਹ ਤੂੰ ਆਪ ਹੈ, ਨਮੋ ਜੀਵ ਜੀਵੇ, ਜੀਵਾਂ ਦੇ ਵਿਚਲਾ ਜੀਵ ਤੂੰ ਹੈ। ਉਹਨਾਂ ਦੀ ਸਰੀਰ ਨੂੰ, ਭਾਵੇਂ ਕਿ ਮਨੁੱਖ ਨੂੰ ਜਨਮ ਲੈਣ ਤੋਂ ਬਾਅਦ ਇਹ ਭੁਲੇਖਾ ਪੈ ਗਿਆ ਮੈਂ ਫਲਾਣਾ ਸਿੰਘ ਹਾਂ, ਹਜ਼ੂਰ ਕਹਿੰਦੇ ਉਹਨਾਂ ਜੀਵਾਂ ਦੇ ਵਿੱਚ, ਨਮੋ ਜੀਵ ਜੀਵੰ, ਸਾਰਿਆਂ ਜੀਵਾਂ ਵਿੱਚ ਜਿਹੜੇ ਜਿਉਂ ਰਹੇ ਨੇ, ਮਨੁੱਖ ਨੇ, ਹੋਰ ਵੀ ਕਈ ਪ੍ਰਕਾਰ ਦੀਆਂ ਜੂਨੀਆਂ ਨੇ, ਉਹਨਾਂ ਸਾਰਿਆਂ ਜੀਵਾਂ ਦੇ ਅੰਦਰ ਜਿਹੜਾ ਜੀਵ ਹੈ, ਜਿੰਦ ਹੈ, ਜੋਤ ਹੈ, ਉਹਨੂੰ ਨਮਸਕਾਰ ਹੈ। ਨਮੋ ਬੀਜ ਬੀਜੇ, ਫਿਰ ਜਿੰਨੇ ਵੀ ਜੀਵ ਨੇ ਇਸ ਧਰਤੀ ਦੇ ਉੱਤੇ, ਉਹਨਾਂ ਵਿੱਚ ਹੋਰ ਜੀਵਾਂ ਨੂੰ ਪੈਦਾ ਕਰਨ ਦੀ ਸਮਰੱਥਾ ਤੂੰ ਪਾਈ ਹੋਈ ਹੈ। ਤੇਰੀ ਬੜੀ ਵੱਡੀ ਕਲਾ ਹੈ। ਜਿਵੇਂ ਇੱਕ ਅੰਬ ਦਾ ਬੂਟਾ ਹੈ, ਉਹਨੂੰ ਇੱਕ ਅੰਬ ਦਾ ਫਲ ਲੱਗਾ, ਉਸ ਫਲ ਦੇ ਵਿੱਚ ਜਿੱਥੇ ਉਹਦੇ ਵਿੱਚ ਮਿਠਾਸ ਹੈ, ਜਿੱਥੇ ਉਸ ਫਲ ਦੇ ਅੰਦਰ ਇਹ ਗੁਣ ਹੈ ਕਿ ਉਹ ਖਾਧਿਆਂ ਮਿੱਠਾ ਲੱਗਦਾ, ਉਹਦੀ ਛਿੱਲੜ ਹੈ, ਹੋਰ ਬੜਾ ਕੁਝ ਏ, ਪਰ ਤੂੰ ਕਿੰਨਾ ਸਿਆਣਾ ਹੈ, ਤੈਨੂੰ ਇਹ ਵੀ ਫਿਕਰ ਹੈ ਵੀ ਜੇ ਇਹ ਅੰਬ ਦਾ ਫਲ ਖਾਧਾ ਗਿਆ ਤੇ ਹੋਰ ਅੱਗੋਂ ਫਲ ਕਿੱਥੋਂ ਪੈਦਾ ਹੋਣਗੇ, ਹੋਰ ਇਹਨਾਂ ਦੀ ਵਿਰਧੀ, ਇਹਨਾਂ ਦਾ ਵਿਕਾਸ ਕਿਵੇਂ ਹੋਵੇਗਾ। ਇਸ ਕਰਕੇ ਜਿੱਥੇ ਤੂੰ ਉਸ ਫਲ ਦੇ ਵਿੱਚ ਮਿਠਾਸ ਪਾਈਏ, ਉੱਥੇ ਹੋਰ ਫਲ ਪੈਦਾ ਕਰਨ ਦੀ ਵਾਸਤੇ ਬੀਜ ਵੀ ਗਿਟਕ ਦੇ ਰੂਪ ਵਿੱਚ ਪਾਇਆ ਹੋਇਆ ਹਰ ਇੱਕ ਜੀਵ ਦੇ ਅੰਦਰ। ਇਹ ਕੇਵਲ ਫਲਾਂ ਵਿੱਚ ਨਹੀਂ, 84 ਲੱਖ ਜਿੰਨੇ ਵੀ ਜੋਨ ਹੈ ਸਾਰਿਆਂ ਦੇ ਵਿੱਚ ਉਹਨੇ ਬੀਜ ਸਰੂਪ ਸ਼ਕਤੀ ਪਾਈ ਹੋਈ ਹੈ, ਜਿਹੜੀ ਅੱਗੇ ਹੋਰ ਉਸ ਫਲ ਨੂੰ ਵਧਾਉਂਦੀ ਏ। ਉਸ ਸ਼ਕਤੀ ਨੂੰ ਵੀ ਹਜ਼ੂਰ ਦੇਖ ਰਹੇ ਨੇ, ਕਿੰਨੀ ਬਰੀਕ ਨਜ਼ਰ ਹੋਵੇਗੀ, ਕਿੰਨੇ ਸੂਖਸ਼ਮ ਹੋ ਗਏ। ਵੈਸੇ ਜੇ ਧਰਮ ਨੂੰ ਸਮਝਣਾ, ਜਿੰਨਾ ਆਦਮੀ ਸੂਖਸ਼ਮ ਹੋਵੇਗਾ ਉਹਨਾਂ ਗੁਰਬਾਣੀ ਨੂੰ ਛੇਤੀ ਸਮਝੇਗਾ। ਜਿੰਨਾ ਸੂਖਸ਼ਮ, ਜਿੰਨੀ ਬੁੱਧੀ ਅਸਥੂਲ ਹੋਵੇਗੀ ਨਾ ਮੋਟੀ, ਅਸੀਂ ਕਹਿ ਤੇ ਦਿੰਦੇ ਹਾਂ ਬਈ ਕੋਈ ਅਸਥੂਲ ਜਾਂ ਮੋਟੇ ਜਾਂ ਅਰਥ ਕਰੋ ਗੁਰਬਾਣੀ ਦੇ, ਬਹੁਤੀ ਬਰੀਕੀ ਵਿੱਚ ਕਿਵੇਂ ਜਾਈਏ, ਸੂਖਸ਼ਮਤਾ ਵਿੱਚ ਕਿਵੇਂ ਜਾਈਏ। ਜੇ ਕਿਸੇ ਕੋਲ ਸੂਖਸ਼ਮ ਹੋਣ ਦੀ ਸ਼ਕਤੀ ਨਹੀਂ, ਉਹ ਬੰਦਾ ਧਾਰਮਿਕ ਨਹੀਂ ਹੋ ਸਕਦਾ। ਇਸ ਤਰ੍ਹਾਂ ਦੇ ਧਾਰਮਿਕ ਤਾਂ ਆਪਾਂ ਹੈ ਹੀ ਹਾਂ, ਬਹੁਤ ਵੱਡੀ ਗਿਣਤੀ ਵਿੱਚ, ਤੁਹਾਨੂੰ ਪਤਾ ਹੀ ਹੈ ਬੜੀ ਵੱਡੀ ਗਿਣਤੀ ਧਰਤੀ ਤੇ, ਕਿੰਨੇ ਮੇਲੇ ਲੱਗਦੇ ਨੇ, ਕਿੰਨੇ ਤੀਰਥ ਨੇ, ਕਿੰਨੇ ਮਸਜਿਦ ਗੁਰਦੁਆਰੇ ਮੰਦਰ, ਲੱਖਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੁੰਦੇ, ਪਰ ਕੀ ਸਾਰਿਆਂ ਨੇ ਧਰਮ ਦੇ ਉਸ ਸਰੋਤ ਕੇਂਦਰ ਨਾਲ ਸਾਂਝ ਪਾ ਲਈ? ਨਹੀਂ ਪਈ। ਉਹ ਕਿਉਂ ਨਹੀਂ ਪਈ? ਉਹ ਧਰਮ ਨੂੰ ਅਸਥੂਲ ਬਣਾਉਣਾ ਚਾਹੁੰਦੇ ਨੇ, ਧਰਮ ਦੀ ਮੋਟੀ ਵਿਆਖਿਆ ਚਾਹੁੰਦੇ ਨੇ, ਮੋਟੀਆਂ ਮੋਟੀਆਂ ਗੱਲਾਂ। ਇੱਕ ਤਾਂ ਵੀ ਰਿਵਾਜ ਹੈ ਧਾਰਮਿਕ ਦੁਨੀਆਂ ਵਿੱਚ ਵੀ ਜਿਹੜੀ ਧਰਮੀ ਲੋਕਾਂ ਨੂੰ ਗੱਲਾਂ ਦਾ ਪਤਾ ਕਹਿੰਦੇ ਉਹ ਸੁਣਾਓ ਮੁੜ ਮੁੜ ਕੇ, ਸਿਫਾਰਿਸ਼ ਕਰਦੇ ਨੇ, ਪਹਿਲਾਂ ਆਉਂਦੀਆਂ ਨੇ ਉਹ ਦੁਹਰਾਓ, ਔਰ ਉਹਨਾਂ ਦੇ ਅੰਦਰ ਇੱਕ ਰਸ ਬਣ ਜਾਂਦਾ ਵੀ ਇਹ ਜਿਹੜੀ ਗੱਲ ਹੈ ਮੈਨੂੰ ਪਹਿਲਾਂ ਪਤਾ ਸੀ। ਇਹ ਮੋਟੇ ਤਲ ਤੇ ਜਿਹੜੀ ਬੁੱਧੀ ਹੈ, ਜਿਹਨੂੰ ਹਾਥੀ ਵਾਲੀ ਬੁੱਧੀ ਕਹਿੰਦੇ ਨੇ, ਉਹਦੇ ਨਾਲ ਕਬੀਰ ਜੀ ਨੇ ਤਾਂ ਹੀ ਕਿਹਾ ਕਿ ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਸਤੀ ਚੁਣੇ ਉਹਨਾਂ ਜਾਈ। ਜੇ ਕਿਤੇ ਰੇਤ ਦੇ ਢੇਰ ਵਿੱਚ ਖੰਡ ਦਾ ਇੱਕ ਛੱਟਾ ਦੇ ਦਿਓ, ਦਾਣੇ ਬਰੀਕ ਖਿਲਰ ਜਾਣ, ਤੇ ਇੱਕ ਹਾਥੀ ਨੂੰ ਕਹੋ ਵੀ ਸੁੰਡ ਦੇ ਨਾਲ ਇਸ ਖੰਡ ਨੂੰ ਚਿਣ ਲਵੋ, ਜੇ ਉਹ ਨਾਮੁਮਕਿਨ ਹੈ ਤੇ ਇੱਕ ਹਾਥੀ ਵਾਲੀ ਬੁੱਧੀ ਨਾਲ, ਮੋਟੀ ਬੁੱਧੀ ਨਾਲ, ਜਿਹੜੀ ਸਮਝਣ ਵਾਸਤੇ ਤਿਆਰ ਕੁਝ ਨਹੀਂ, ਉਸ ਬੁੱਧੀ ਨਾਲ ਗੁਰਬਾਣੀ ਦੀ ਸਮਝ ਆ ਜਾਏ, ਗੁਰੂ ਦੀ ਗੱਲ ਕੰਮ ਆ ਜਾਏ, ਬਿਲਕੁਲ ਮੁਮਕਿਨ ਨਹੀਂ। ਇਸ ਕਰਕੇ ਆਉਂਦੀ ਨਹੀਂ ਕੰਮ, ਕਿਉਂਕਿ ਬੁੱਧੀ ਬੜੀ ਮੋਟੀ ਹੈ। ਬੁੱਧੀ ਮੋਟੀ ਵੀ ਬੜੀ ਹੈ, ਬੁੱਧੀ ਵਿੱਚ ਬੱਧਾ ਚੱਟੀ ਵੀ ਬੜੀ ਹੈ। ਧਰਮ ਨੂੰ ਜਿਹੜਾ ਬੰਦਾ ਢੂੰਡਦਾ ਹੈ ਨਾ, ਸਿਰਫ ਫਸਿਆ ਹੋਇਆ, ਜਿਹੜਾ ਆਦਮੀ ਮਜਬੂਰਨ ਫਸਿਆ ਹੋਇਆ ਵੀ ਫਸ ਗਿਆ ਧਰਮ ਦੀ ਦੁਨੀਆਂ ਵਿੱਚ, ਹੁਣ ਕਰਨਾ ਹੀ ਪੈਣਾ, ਉਹ ਕੁਝ ਨਹੀਂ ਕਰ ਸਕੇਗਾ, ਕਿਤੇ ਨਹੀਂ ਪਹੁੰਚੇਗਾ। ਸਿਰਫ ਉਹ ਹੀ ਧਰਮ ਦਾ ਕੰਮ ਵਿੱਚ ਆਉਂਦਾ ਜਿਹੜਾ ਪੂਰੀ ਤੀਬਰਤਾ ਨਾਲ, ਚਾਓ ਨਾਲ, ਖਿੱਚ ਨਾਲ ਕੀਤਾ ਜਾਏ, ਜਿਹਦੇ ਵਿੱਚ ਕੇਵਲ ਬੱਧਾ ਚੱਟੀ, ਉਹ ਕੋਈ ਕਰਮ ਕੰਮ ਨਹੀਂ ਆਉਣ ਵਾਲਾ। ਇਸ ਕਰਕੇ ਹਾਥੀ ਦੀ ਬੁੱਧੀ ਨਾਲ, ਸੰਸਾਰੀ ਬੁੱਧੀ ਨਾਲ ਬੰਦੇ ਨੂੰ ਸਮਝ ਆ ਜਾਏ, ਇਹ ਨਹੀਂ ਹੋ ਸਕਦਾ। ਵੈਸੇ ਬਹਾਨਾ ਬਹੁਤ ਹੈ, ਜੇ ਧਰਮ ਦੀ ਗੱਲ ਸੂਖਸ਼ਮ ਕਰੋ, ਆਦਮੀ ਸਮਝਣ ਨੂੰ ਤਿਆਰ ਨਹੀਂ। ਪਰ ਵੇਖੋ ਦੂਜੇ ਪਾਸੇ ਸਾਇੰਸ, ਵਿਗਿਆਨ, ਮਾਇਆ ਦੇ ਸਿਸਟਮ ਸਮਝਣ ਵਿੱਚ ਬੰਦਾ ਕਿੰਨਾ ਤੇਜ਼ ਹੈ। ਅਸੀਂ ਬੜੀ ਵਡਿਆਈ ਨਾਲ ਕਹਿੰਦੇ ਹਾਂ ਜੀ ਬੱਚੇ ਬਹੁਤ ਸਾਡੇ ਚਲਾਕ ਨੇ, ਸਾਨੂੰ ਨਹੀਂ ਪਤਾ ਕੰਪਿਊਟਰ ਕਿਵੇਂ ਚਲਾਉਣਾ ਹੈ। 3 ਸਾਲ ਦਾ ਸਿੱਖ ਗਿਆ ਜੀ, 4 ਸਾਲ ਦਾ ਮੋਬਾਈਲ ਦੇ ਜਿੰਨੇ ਸਿਸਟਮ ਨੇ ਇਹਨਾਂ ਨੂੰ 5 ਸਾਲ ਦੀ ਉਮਰ ਵਿੱਚ ਹੀ ਪਤਾ ਲੱਗ ਗਿਆ। ਬੜੇ ਤੇਜ਼ ਨੇ, ਬੜੇ ਚਲਾਕ ਨੇ। ਹੁਣ ਉੱਥੇ ਬਰੀਕੀ ਕਿਵੇਂ ਆ ਗਈ? ਤੇ ਜਦੋਂ ਆਇਆ ਬੰਦਾ ਧਰਮ ਦੇ ਖੇਤਰ ਵਿੱਚ ਗੁਰੂ ਦੀ ਗੱਲ ਸੁਣਨ ਲੱਗਾ, ਜੇ ਉੱਥੇ ਥੋੜੀ ਜਿਹੀ ਸੂਖਸ਼ਮਤਾ ਦੀ ਬਰੀਕੀ ਦੀ ਗੱਲ ਹੋਈ, ਉੱਥੇ ਨੀਂਦ ਆ ਗਈ। ਉੱਥੇ ਸਮਝਣ ਲਈ ਤਿਆਰ ਹੀ ਨਹੀਂ ਹੈ। ਇਸ ਕਰਕੇ ਧਰਮ ਇੱਕ ਸਿਰਫ ਬਾਹਰਲੀ ਪੂਜਾ ਪ੍ਰਤਿਸ਼ਠਾ, ਆਉਣਾ ਜਾਣਾ, ਇੱਕ ਮਨ ਦੀ ਤਸੱਲੀ ਜੀ ਹੋ ਜਾਂਦਾ, ਹੋਰ ਇਹਦੇ ਵਿੱਚੋਂ ਲੋਕਾਂ ਨੂੰ ਇਸ ਤਰ੍ਹਾਂ ਮਿਲਦਾ ਕੁਝ ਨਹੀਂ, ਕੋਈ ਪ੍ਰਾਪਤੀ ਨਹੀਂ, ਕਿਉਂਕਿ ਉਹਦੇ ਵਿੱਚ ਸੂਖਸ਼ਮਤਾ ਹੈ ਹੀ ਨਹੀਂ, ਉਹਦੇ ਵਿੱਚ ਦਿਮਾਗ ਹੀ ਨਹੀਂ ਹੈ, ਉਹਦੇ ਅੰਦਰ ਉਹਦਾ ਲਗਾਵ ਹੀ ਕੋਈ ਨਹੀਂ। ਤਾਂ ਹੈ ਸਭ ਕੁਝ ਇਹਦੇ ਅੰਦਰ। ਜਦੋਂ ਇੱਕ ਧਰਮ ਦਾ ਵਿਦਿਆਰਥੀ ਵੀ ਇਹ ਕਹਿੰਦਾ ਨਾ ਵੀ ਬਰੀਕੀ ਸਾਨੂੰ ਸਮਝ ਨਹੀਂ ਆਉਂਦੀ, ਇਹਦਾ ਮਤਲਬ ਉਹਦੀ ਨੀਅਤ ਵਿੱਚ ਬੇਈਮਾਨੀ ਹੈ, ਉਹ ਸਮਝਣਾ ਨਹੀਂ ਚਾਹੁੰਦਾ। ਦੁਨੀਆਂ ਵਿੱਚ ਕੁਝ ਵੀ ਔਖਾ ਨਹੀਂ, ਜਿਹਨੂੰ ਆਦਮੀ ਨੇ ਕਰਨਾ ਉਹਨੂੰ ਕਰ ਹੀ ਸਕਦਾ ਹੈ, ਔਰ ਜਿਹਨੂੰ ਉਹ ਨਹੀਂ ਕਰਨਾ ਚਾਹੁੰਦਾ ਉਹ ਭਾਵੇਂ ਕਿੰਨਾ ਸਰਲ ਹੋਵੇ ਉਹ ਕਦੀ ਨਹੀਂ ਕਰ ਸਕੇਗਾ। ਕਦੀ ਵੇਖੋ ਉਸ ਗੁਰੂ ਦੀ ਕਲਾ ਨੂੰ। ਇਹ ਤਾਂ ਠੀਕ, ਕਲਗੀਆਂ ਵਾਲੇ ਪਾਤਸ਼ਾਹ ਨੇ ਬਾਹਰੋਂ ਸਿੱਖ ਨੂੰ ਤਲਵਾਰ ਦਿੱਤੀ ਹੈ, ਸ਼ਸਤਰ ਦਿੱਤੇ ਨੇ, ਜੋਸ਼ ਦਿੱਤਾ ਹੈ, ਪਰ ਕਦੀ ਜਾਪ ਸਾਹਿਬ ਦੀ ਬਾਣੀ ਦੇ ਅਰਥ ਕਦੀ ਧਿਆਨ ਦੇ ਨਾਲ ਲੈ ਕੇ ਪੜ੍ਹਨਾ ਕਿੰਨੇ ਬਰੀਕ ਚਲੇ ਗਏ। ਕਹਿੰਦੇ ਨਮੋ ਬੀਜ ਬੀਜੇ, ਹਰ ਇੱਕ ਬੀਜ ਦੇ ਵਿੱਚ ਫਿਰ ਉਸ ਫਲ ਨੂੰ ਪੈਦਾ ਕਰਨ ਦਾ ਸਿਸਟਮ ਤੂੰ ਪਹਿਲਾਂ ਹੀ ਪਾ ਦਿੱਤਾ। ਕਿੰਨਾ ਸੂਖਸ਼ਮ ਹੈ, ਕਿੰਨਾ ਬਰੀਕ ਹੈ ਉਹ ਗੁਰੂ, ਇੰਨਾ ਸੂਖਸ਼ਮ ਗੱਲ ਕਰੇ ਤੇ ਸਿੱਖ ਉਹਦਾ ਨਾਂ ਲੈ ਕੇ ਇੰਨੀ ਮੋਟੀ ਬੁੱਧੀ ਨਾਲ ਜੀਵੇ, ਸੰਬੰਧ ਕਿਵੇਂ ਜੁੜੇਗਾ? ਇਸ ਕਰਕੇ ਸਾਡਾ ਬਣਾਇਆ ਹੋਇਆ ਗੁਰੂ ਵੀ ਸਾਡਾ ਕੁਲਪਤੀ ਹੈ। ਜਿਹੜਾ ਗੁਰੂ ਗੋਬਿੰਦ ਸਿੰਘ ਦਾ ਅਸਲੀ ਸਰੂਪ ਹੈ ਉਹ ਜਾਪ ਸਾਹਿਬ ਵਿੱਚ ਹੈ, ਇੰਨਾ ਸੂਖਸ਼ਮ ਸਰੂਪ ਹੈ। ਤਸਵੀਰਾਂ ਨਾਲ ਮੋਹ ਕਰਨਾ ਤੇ ਬੜਾ ਸੁੱਖ ਹੈ, ਗੁਰਦੁਆਰੇ ਦੀਆਂ ਕੰਧਾਂ ਨਾਲ ਮੋਹ ਕਰ ਲੈਣਾ ਤੇ ਕੋਈ ਬਹੁਤੀ ਵੱਡੀ ਗੱਲ ਨਹੀਂ, ਜੋੜ ਮੇਲਿਆਂ ਨਾਲ ਲੰਗਰਾਂ ਨਾਲ ਸਨੇਹ ਕਰ ਲੈਣਾ, ਇਹ ਤੇ ਬਾਹਰਲੀ ਦੁਨੀਆ ਹੈ। ਪਰ ਗੁਰੂ ਦੀ ਆਤਮਾ ਨੂੰ ਵੇਖਣ ਦਾ ਯਤਨ ਕਰਨਾ ਉਹ ਤੇ ਜਾਪ ਸਾਹਿਬ ਵਿੱਚ ਹੈ, ਬਾਣੀ ਵਿੱਚ ਹੈ, ਤੇ ਗੁਰੂ ਕੇ ਸ਼ਬਦ ਦੇ ਅੰਦਰ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿੱਥੇ ਅੱਤ ਦੇ ਬਹੁਤ ਸ਼ਕਤੀਸ਼ਾਲੀ ਤੇ ਨਿਪੁੰਨ ਜੰਗੀ ਜਰਨੈਲ ਨੇ, ਉੱਥੇ ਬੜੇ ਗਹਿਰੇ ਫਿਲਾਸਫਰ ਸੰਤ ਵੀ ਹਨ, ਕਵੀ ਵੀ ਹਨ, ਉਹਨਾਂ ਦੀ ਬਾਣੀ ਵਿੱਚ ਬਰੀਕੀ ਸੂਖਸ਼ਮਤਾ ਵੀ ਬੜੀ ਹੈ ਤੇ ਪ੍ਰੇਮ ਵੀ ਬੜਾ ਹੈ। ਇਸ ਲਈ ਉਹ ਕਹਿੰਦੇ ਨਮੋ ਬੀਜ ਬੀਜੇ, ਨਮਸਕਾਰ ਹੈ ਤੈਨੂੰ ਜਿਹੜਾ ਸਾਰਿਆਂ ਦੇ ਵਿੱਚ ਬੀਜ ਬਣ ਕੇ ਬੈਠਾ। ਫਿਰ ਸਾਹਿਬ ਕਹਿੰਦੇ ਅਖਿਜੇ, ਆਮ ਤੌਰ ਤੇ ਤੁਸੀਂ ਵੇਖੋਗੇ ਬੰਦਾ ਬਹੁਤ ਜਲਦੀ ਖਿੱਝ ਜਾਂਦਾ ਹੈ। ਹਜ਼ੂਰ ਕਹਿੰਦੇ ਤੂੰ ਖਿੱਝਦਾ ਨਹੀਂ, ਤੈਨੂੰ ਕਈ ਲੋਕ ਸਵੇਰੇ ਦੁਪਹਿਰ ਸ਼ਾਮ ਇੱਕੋ ਗੱਲ ਵਾਰ ਵਾਰ ਕਹੀ ਜਾਂਦੇ ਨੇ। ਕਿੰਨੇ ਲੋਕ ਆਉਂਦੇ ਆਪਾਂ ਗੁਰੂ ਕੋਲ ਇੱਕ ਗੱਲ ਨੂੰ ਵਾਰ ਵਾਰ ਦੁਹਰਾਉਂਦੇ, ਕਿਰਪਾ ਕਰਨੀ, ਕੱਲ ਵੀ ਕਹੀ ਸੀ, ਅੱਜ ਫਿਰ ਕਹੀ, ਪਰਸੋਂ ਫਿਰ ਕਵਾਂਗੇ। ਕਈ ਸਾਲਾਂ ਤੋਂ ਕਹਿ ਰਿਹਾ ਤੂੰ ਸਾਰਿਆਂ ਦੀ ਗੱਲ ਸੁਣੀ ਜਾ ਰਿਹਾ ਪਰ ਖਿੱਝਦਾ ਨਹੀਂ ਹੈ, ਖਿੱਝਦਾ ਨਹੀਂ, ਵਾਰ ਵਾਰ ਸੁਣੀ ਜਾਂਦਾ, ਕ੍ਰੋਧ ਵਿੱਚ ਨਹੀਂ ਆਉਂਦਾ। ਇਸ ਕਰਕੇ ਹਜ਼ੂਰ ਕਹਿੰਦੇ ਅਖਿਜੇ, ਖਿੱਝਦਾ ਨਹੀਂ ਤੂੰ। ਤੇ ਜਿਹੜੀ ਇੱਕ ਬੜੀ ਵੱਡੀ ਸਾਨੂੰ ਇਹ ਰੋਗ ਹੈ ਨਾ ਖਿੱਝਣ ਦਾ, ਘਰਾਂ ਵਿੱਚ ਇੱਕ ਦੂਜੇ ਤੋਂ ਬੰਦਾ ਖਿੱਝ ਜਾਂਦਾ ਹੈ, ਅਧਿਆਪਕ ਜਿਹੜਾ ਉਹ ਵਿਦਿਆਰਥੀ ਤੋਂ ਖਿੱਝਿਆ ਹੋਇਆ, ਵਿਦਿਆਰਥੀ ਅਧਿਆਪਕ ਤੋਂ ਖਿੱਝਿਆ ਹੋਇਆ, ਪਤੀ ਪਤਨੀ ਤੋਂ, ਭਰਾ ਭਰਾ ਤੋਂ। ਇਹ ਖਿੱਝਣਾ ਤਾਂ ਹੈ, ਇਹ ਨਿਸ਼ਾਨੀ ਹੈ ਵੀ ਇਹ ਬੰਦਾ ਰੱਬ ਤੋਂ ਬਹੁਤੀ ਦੂਰ ਹੈ। ਜਿੰਨਾ ਉਹਦੇ ਨੇੜੇ ਹੋ ਗਿਆ ਉਹਦੇ ਵਿੱਚ ਖਿੱਝ ਖਤਮ ਹੋ ਜਾਏਗੀ, ਉਹ ਇੱਕ ਸਮੁੰਦਰ ਵਾਂਗ ਹੋ ਜਾਏਗਾ। ਇਸ ਲਈ ਉਸ ਨੂੰ ਹਜ਼ੂਰ ਕਹਿੰਦੇ ਅਖਿਜੇ, ਤੂੰ ਖਿੱਝਦਾ ਨਹੀਂ। ਔਰ ਇਹ ਬਚਨ ਕੀਤਾ ਕਹਿੰਦੇ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਸੰਭਲ ਥੱਕੀ ਦਾ ਮਤਲਬ ਇਹ ਹੈ ਮੈਂ ਬੜੀਆਂ ਗੱਲਾਂ ਯਾਦ ਕਰ ਕਰਕੇ ਵੇਖੀਆਂ ਨਾ ਬਈ ਵਾਰ ਵਾਰ ਤੈਨੂੰ ਸਤਾਇਆ ਬੜਾ ਸਵੇਰੇ ਸ਼ਾਮ, ਇੱਕੋ ਗੱਲ ਵਾਰ ਵਾਰ ਕਹੀ ਹੈ ਪਰ ਤੂੰ ਕਦੀ ਕੌੜਾ ਨਹੀਂ ਬੋਲਿਆ। ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ, ਔਗਣ ਕੋ ਨਾ ਚੇਤਾਰੇ, ਪਤਿਤ ਪਾਵਨ ਹਰ ਬਿਰਦ ਸਦਾ ਏਕ, ਤਿਲ ਨਹੀਂ ਭੰਨੇ ਕਾਲੈ। ਇਸ ਲਈ ਤੂੰ ਅਖਿਜੇ ਹੈ। ਫਿਰ ਇੱਕ ਹੋਰ ਬਚਨ ਕੀਤਾ ਕਹਿੰਦੇ ਅਭਿਜੇ। ਅਭਿਜੇ ਦਾ ਮਤਲਬ ਹੁੰਦਾ ਹੈ ਕਿ ਕੋਈ ਬੰਦਾ ਝੂਠੀਆਂ ਝੂਠੀਆਂ ਗੱਲਾਂ ਕਰਕੇ ਤੈਨੂੰ ਭਿਉ ਨਹੀਂ ਸਕਦਾ, ਪ੍ਰਭਾਵਿਤ ਨਹੀਂ ਕਰ ਸਕਦਾ। ਜਿਵੇਂ ਆਪਾਂ ਕਈ ਵਾਰੀ ਖਾਸ ਕਰਕੇ ਜਿਹੜੇ ਬੰਦੇ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਨਾ, ਉਹਨਾਂ ਦੇ ਵਿੱਚ ਇੱਕ ਕਮੀ ਹੁੰਦੀ ਹੈ। ਉਹ ਕਿਹੜੀ? ਉਹਨਾਂ ਕੋਲ ਇੱਕ ਸੱਚਾ ਬੰਦਾ ਚਲਾ ਜਾਏ ਤੇ ਉਹ ਉਹਨਾਂ ਨੂੰ ਭਿੱਜੀਆਂ ਭਿੱਜੀਆਂ ਗੱਲਾਂ ਨਾ ਸੁਣਾਏ, ਖੁਸ਼ਾਮਦ ਨਾ ਕਰੇ, ਉਹਦੀ ਗੱਲ ਨਹੀਂ ਸੁਣਨਗੇ। ਪਰ ਇੱਕ ਫਰੇਬੀ ਮਕਾਰ ਝੂਠਾ ਉਹ ਆਦਮੀ ਚਲਾ ਗਿਆ, ਉਹਨੇ ਗੱਲਾਂ ਭਿਉ ਭਿਉ ਕੇ ਸੁਣਾਈਆਂ ਥੋੜੀਆਂ ਜਿਹੀਆਂ, ਵਿੱਚ ਰਸ ਜਿਹਾ ਪਾ ਕੇ ਰੰਗ ਰੋਗਣ ਕਰਕੇ ਪਾਲਿਸ਼ ਕਰ ਲਏ, ਤਾਂ ਉਹਨਾਂ ਦੀਆਂ ਗੱਲਾਂ ਨਾਲ ਉਹ ਭਿੱਜ ਜਾਂਦੇ, ਯਾਨੀ ਕਿ ਪ੍ਰਭਾਵਿਤ ਹੋ ਜਾਂਦੇ ਨੇ, ਉਹਨਾਂ ਦੀ ਗੱਲ ਨੂੰ ਸੁਣ ਕੇ ਸੱਚ ਮੰਨ ਲੈਂਦੇ ਨੇ। ਸਤਿਗੁਰੂ ਕਹਿੰਦੇ ਤੂੰ ਇਸ ਤਰ੍ਹਾਂ ਦਾ ਨਹੀਂ, ਤੂੰ ਨਹੀਂ ਭਿੱਜਦਾ। ਕਿਵੇਂ ਨਹੀਂ ਭਿੱਜਦਾ? ਕਿਸੇ ਚੀਜ਼ ਨਾਲ ਨਹੀਂ ਭਿੱਜਦਾ। ਕਿਹੜੀ ਕਿਹੜੀ ਚੀਜ਼ ਨਾਲ? ਸਤਿਗੁਰੂ ਕਹਿੰਦੇ ਨਾ ਭੀਜੈ ਰਾਗੀ ਨਾਦੀ, ਕਿਸੇ ਚੀਜ਼ ਨਾਲ ਨਹੀਂ ਭਿੱਜਦਾ। ਤੁਸੀਂ ਕਦੀ ਜਾਪ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੋੜ ਲਾ ਕੇ ਵੇਖੋ, ਕਿਤੇ ਦੋ ਚਾਰ ਬੰਦਿਆਂ ਨੂੰ ਭੁਲੇਖਾ ਪੈ ਗਿਆ ਵੀ ਇਹ ਬਾਣੀ ਵਿੱਚ ਕਿਤੇ ਗੁਰੂ ਦੀ ਹੈ ਕਿ ਨਹੀਂ, ਜੋੜ ਕੇ ਵੇਖੋ ਗੁਰੂ ਗ੍ਰੰਥ ਸਾਹਿਬ ਨਾਲ। ਕਲਗੀਆਂ ਵਾਲਾ ਕਹਿ ਰਿਹਾ ਵੀ ਤੂੰ ਭਿੱਜਦਾ ਨਹੀਂ, ਅਭਿੱਜੇ ਹੈ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਤੁਸੀਂ ਸਵੇਰੇ ਆਸਾ ਜੀ ਦੀ ਵਾਰ ਵਿੱਚ ਸੁਣੋਗੇ, ਉਹ ਕਹਿੰਦੇ ਨੇ ਕੋਈ ਗਾਵੈ ਰਾਗੀ ਨਾਦੀ ਬੇਦੀ ਪਉ ਭਾਂਤ ਕਰ, ਨਹੀਂ ਹਰ ਹਰ ਭਿੱਜੈ ਰਾਮ ਰਾਜੇ। ਤੂੰ ਭਿੱਜਦਾ ਨਹੀਂ, ਪਰਵਾਹ ਨਹੀਂ ਕਰਦਾ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੈ, ਹਰ ਕਰਤਾ ਸਭ ਕੁਛ ਜਾਣਦਾ, ਸਿਰ ਰੋਗ ਹੱਥ ਦੀਜੈ। ਤੂੰ ਕਦੀ ਕਿਸੇ ਦੀਆਂ ਬਾਹਰਲੀਆਂ ਅਰਦਾਸਾਂ ਤੇ ਨਹੀਂ ਭਿੱਜਦਾ, ਪਰਵਾਹ ਨਹੀਂ ਕਰਦਾ। ਇਸ ਕਰਕੇ ਕਹਿੰਦੇ ਅਭਿੱਜੇ ਸਮਸਤੰ ਪਰਸਿੱਜੇ। ਇੱਕ ਤਾਂ ਤੂੰ ਭਿੱਜਦਾ ਨਹੀਂ, ਇੱਕ ਸਮਸਤੰ ਦਾ ਹੁੰਦਾ ਸਾਰੇ। ਫਿਰ ਜਿੰਨੇ ਚੰਗੇ ਮਾੜੇ ਤੈਨੂੰ ਮੰਨਣ ਵਾਲੇ ਨਾ ਮੰਨਣ ਵਾਲੇ ਉਹਨਾਂ ਦੇ ਉੱਤੇ ਪਰਸਿੱਜੇ, ਖੁਸ਼ ਵੀ ਰਹਿਣਾ। ਇੱਕੋ ਵਕਤ ਤੂੰ ਬੇਪਰਵਾਹ ਵੀ ਹੈ ਤੇ ਉਹਨਾਂ ਨੂੰ ਪਿਆਰ ਵੀ ਕਰਨਾ। ਇਹ ਦਸ਼ਾ ਬ੍ਰਹਮ ਗਿਆਨੀ ਦੀ ਹੈ, ਇਹ ਉਹਦੀ ਦਸ਼ਾ ਹੈ ਕਿ ਉਹ ਝੂਠੇ ਨੂੰ ਝੂਠਾ ਵੀ ਕਹਿ ਦਿੰਦਾ ਪਰ ਉਹਨੂੰ ਪਿਆਰ ਵੀ ਕਰਦਾ। ਬੜੀ ਕਠਿਨ ਦਸ਼ਾ ਲੱਗਦੀ ਵੀ ਇੱਕ ਬੰਦੇ ਨਾਲ ਬੰਦੇ ਨੂੰ ਗਲਤ ਵੀ ਕਹਿਣਾ ਵੀ ਤੂੰ ਇੱਥੇ ਗਲਤ ਜਾ ਰਿਹਾ ਪਰ ਉਹਦੇ ਨਾਲ ਨਫ਼ਰਤ ਵੀ ਨਹੀਂ ਕਰਨੀ, ਬੜੀ ਔਖੀ ਦਸ਼ਾ ਹੈ। ਇਹ ਪਰਮਾਤਮਾ ਦੀ ਸਥਿਤੀ ਹੈ, ਜਿਨ੍ਹਾਂ ਦਾ ਮਨ ਉਹਦੇ ਚਰਨਾਂ ਨਾਲ ਜੁੜ ਗਿਆ ਉਹ ਇਸ ਤਰ੍ਹਾਂ ਦੇ ਬਣ ਗਏ। ਉਹਨਾਂ ਨੇ ਝੂਠਿਆਂ ਨੂੰ ਝੂਠਾ ਵੀ ਕਿਹਾ, ਗਲਤ ਨੂੰ ਗਲਤ ਵੀ ਕਿਹਾ, ਪਰ ਫਿਰ ਵੀ ਉਹਨਾਂ ਨਾਲ ਨਫ਼ਰਤ ਕਰਨ ਤੋਂ ਬਚ ਗਏ, ਕਿਉਂਕਿ ਜੇ ਨਫ਼ਰਤ ਕਰ ਜਾਂਦੇ ਫਿਰ ਉਹ ਵੀ ਰੋਗੀ ਹੋ ਜਾਂਦੇ, ਫਿਰ ਉਹਦੇ ਤੋਂ ਉੱਚੇ ਉੱਠ ਗਏ। ਇਹ ਸਾਰੀਆਂ ਗੱਲਾਂ ਪਿੱਛੇ ਜਪਜੀ ਸਾਹਿਬ ਵਿੱਚ ਆ ਚੁੱਕੀਆਂ ਨੇ ਕਿ ਜਿਹੜਾ ਇਸ ਤਰ੍ਹਾਂ ਦਾ ਵਿਅਕਤੀ ਉਹ ਸਾਰਿਆਂ ਨੂੰ ਵਹਿੰਦਾ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਕਿੰਨੇ ਗਿਣ ਦਿੱਤੇ, ਪਰ ਅਖੀਰ ਤੇ ਜਾ ਕੇ ਕਹਿ ਦਿੱਤਾ ਜੋ ਤੁਧ ਭਾਵੈ ਸਾਈ ਭਲੀ ਕਰ, ਫਿਰ ਆਪਣੇ ਆਪ ਨੂੰ ਧੋ ਲਿਆ। ਜਿਵੇਂ ਇਉਂ ਕਵਾਂ ਕਿ ਇੱਕ ਜ਼ਿਮੀਦਾਰ ਆਪਣੇ ਪਸ਼ੂ ਨੂੰ ਨਵਾਉਂਦਾ ਹੈ, ਉਹਦੇ ਸਰੀਰ ਤੇ ਲੱਗੀ ਹੋਈ ਮਿੱਟੀ ਨੂੰ ਲਾਉਂਦਾ ਹੈ, ਜਦੋਂ ਉਹਦੀ ਮਿੱਟੀ ਨੂੰ ਲਾਉਂਦਾ ਹੈ ਤੇ ਉਹ ਆਪ ਵੀ ਉਹਦੇ ਹੱਥ ਮਿੱਟੀ ਨਾਲ ਭਰੇ ਜਾਂਦੇ, ਉਹਦਾ ਸਰੀਰ ਵੀ ਭਰਿਆ ਜਾਂਦਾ, ਪਰ ਉਹ ਆਪਣੇ ਉਸ ਪਸ਼ੂ ਨੂੰ ਨਵਾਉਣ ਤੋਂ ਬਾਅਦ ਆਪ ਵੀ ਨਹਾ ਲੈਂਦਾ ਹੈ, ਤਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਦੀ ਨਿੰਦਿਆ ਆਉਂਦੀ ਏ ਉਹਦੇ ਨਾਲ ਜਿਹੜਾ ਥੋੜਾ ਜਿਹਾ ਦੋਸ਼ ਲੱਗਦਾ ਉਹਨੂੰ ਫਿਰ ਧੋਣ ਦਾ ਤਰੀਕਾ ਦੱਸਿਆ ਗਿਆ। ਜੇ ਗਲਤ ਦੀ ਵਿਆਖਿਆ ਕਰਨੀ ਹੈ ਤੇ ਉਹਨੂੰ ਆਪਣੇ ਆਪ ਨੂੰ ਫਿਰ ਉਸ ਗਲਤ ਚੀਜ਼ਾਂ ਤੋਂ ਪਾਸੇ ਕਰ ਲੈਣਾ, ਆਪਣੇ ਆਪ ਦਾ ਇਸ਼ਨਾਨ ਕਰਾ ਲੈਣਾ। ਇਹ ਤਰੀਕਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਾਰੀ ਮਨਮੁਖਤਾਈ ਦੀ ਵਿਆਖਿਆ ਕਰ ਵੀ ਲੈਣੀ, ਬਾਅਦ ਵਿੱਚ ਇਹ ਭਾਵ ਕਰ ਲੈਣਾ ਵੀ ਇਹ ਤੇਰਾ ਬਣਾਏ ਚੱਲ ਰਿਹਾ, ਆਪਣੇ ਆਪ ਨੂੰ ਉਹਦੇ ਤੋਂ ਕੱਢ ਲੈਣਾ। ਬੜਾ ਸੁੰਦਰ ਤਰੀਕਾ ਹੈ। ਇਸ ਲਈ ਕਹਿੰਦੇ ਸਮਸਤੰਗ ਪਰਸਿੱਜੇ, ਸਾਰਿਆਂ ਤੇ ਖੁਸ਼ ਰਹਿੰਦਾ ਹੈ। ਫਿਰ ਕਹਿੰਦੇ ਕਿਰਪਾਲੰਗ ਸਰੂਪੇ ਕੁਕਰਨਮ ਕੁਕਰਮੰਗ ਪਰਨਾਸੀ। ਤੇਰਾ ਸਰੂਪ ਜਿਹੜਾ ਹੈ, ਜਿਹੜੀ ਤੇਰੀ ਤਸਵੀਰ ਹੈ, ਉਹ ਬੜੀ ਕਿਰਪਾਲੂ ਹੈ। ਜਦੋਂ ਕੋਈ ਤੇਰੇ ਬਾਰੇ ਸੁਣਦਾ ਵੀ ਬੜਾ ਸਖਤ ਹੈ, ਪਰ ਜਦੋਂ ਤੈਨੂੰ ਕੋਈ ਦੇਖਦਾ ਤੇ ਦੇਖਣ ਲੱਗਿਆ ਪਤਾ ਲੱਗਦਾ ਬੜਾ ਪਿਆਰ ਵਾਲਾ, ਬੜਾ ਕਿਰਪਾਲੂ, ਬੜੀ ਦਇਆ ਕਰਨ ਵਾਲਾ। ਕਹਿੰਦੇ ਕੁਕਰਮੰਗ ਪਰਨਾਸੀ, ਜਿਹੜੇ ਕੁਕਰਮਾਂ ਦੇ ਭਰੇ ਹੋਏ ਲੋਕ ਤੇਰੇ ਦਰ ਤੇ ਚਲੇ ਜਾਂਦੇ ਨੇ, ਤੇਰੇ ਅੱਗੇ ਸਮਰਪਿਤ ਹੋ ਜਾਂਦੇ ਨੇ, ਤੇਰੇ ਨਾਲ ਸਾਂਝ ਪਾ ਲੈਂਦੇ, ਉਹਨਾਂ ਦੇ ਕੁਕਰਮ ਪਰਨਾਸੀ, ਪਰਨਾਸੀ ਦਾ ਮਤਲਬ ਨਾਸ਼ ਕਰ ਦੇਣਾ, ਉਹਨਾਂ ਨੂੰ ਖਤਮ ਕਰ ਦੇਣਾ, ਉਹਨਾਂ ਦੇ ਕੁਕਰਮਾਂ ਦਾ ਖਾਤਮਾ ਕਰ ਦੇਣਾ। ਸਦਾ ਸਰਬਦਾ ਰਿੱਧ ਸਿੱਧੰ ਨਿਵਾਸੀ, ਸਰਬਦਾ ਸਾਰਿਆਂ ਸਮਿਆਂ ਦੇ ਵਿੱਚ ਤੂੰ ਮੌਜੂਦ ਰਹਿਣਾ, ਕੋਈ ਇਸ ਤਰ੍ਹਾਂ ਦਾ ਵਕਤ ਨਹੀਂ ਜਦੋਂ ਨਹੀਂ ਸੀ, ਜਾਂ ਕੋਈ ਇਸ ਤਰ੍ਹਾਂ ਦਾ ਵਕਤ ਨਹੀਂ ਆਵੇਗਾ ਜਦੋਂ ਤੂੰ ਨਹੀਂ ਹੋਵੇਗਾ। ਰਿੱਧ ਸਿੱਧੰ ਨਿਵਾਸੀ, ਔਰ ਤੇਰੇ ਚਰਨਾਂ ਵਿੱਚ ਸਦਾ ਹੀ ਰਿੱਧੀਆਂ ਸਿੱਧੀਆਂ ਨਿਵਾਸ ਰੱਖਦੀਆਂ ਨੇ, ਤੇਰੇ ਆਲੇ ਦੁਆਲੇ ਸਦਾ ਹੀ ਸ਼ਕਤੀਆਂ ਭਰਪੂਰ ਰਹਿੰਦੀਆਂ। ਫਿਰ ਕਲਗੀਧਰ ਪਾਤਸ਼ਾਹ ਅਗਲੇ ਬਚਨਾਂ ਵਿੱਚ ਇੱਕ ਛੰਦ ਰਚਦੇ ਨੇ, ਚਰਪਟ ਛੰਦ, ਚਾਰ ਹਿੱਸਿਆਂ ਵਾਲਾ ਛੰਦ ਜਿਹਦੇ ਵਿੱਚ ਚਾਰ ਪਟ ਨੇ। ਤਉ ਪ੍ਰਸਾਦ, ਇਹ ਜਿਹੜਾ ਚਰਪਟ ਛੰਦ ਹੈ, ਇਹ ਕਹਿੰਦੇ ਮੈਂ ਤੇਰੀ ਕਿਰਪਾ ਨਾਲ ਉਚਾਰਨ ਕਰ ਰਿਹਾ। ਅੰਮ੍ਰਿਤ ਕਰਮੇ, ਅੰਮ੍ਰਿਤ ਦਾ ਮਤਲਬ ਜਿਹੜੇ ਤੇਰੇ ਕੋਲ ਪਹੁੰਚੇ ਉਹਨਾਂ ਨੂੰ ਤੂੰ ਅਮਰ ਕਰ ਦਿੱਤਾ, ਮਰਨ ਤੋਂ ਬਚਾ ਲਿਆ। ਇਸ ਲਾਲਚ ਵਿੱਚ ਬੜੇ ਧਾਰਮਿਕ ਬੰਦੇ ਭੱਜ ਕੇ ਗੁਰੂ ਕੋਲ ਆਉਂਦੇ ਨੇ ਵੀ ਚਲੋ, ਉੱਥੇ ਕਹਿੰਦੇ ਨੇ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ, ਬਈ ਆਹ ਜਿਹੜਾ ਸਰੀਰਕ ਜੀਵਨ ਹੈ ਸਾਡਾ ਹਜ਼ਾਰ ਸਾਲ ਦਾ ਹੋ ਜਾਏਗਾ। ਕੀਤਾ ਵੀ ਕਈਆਂ ਨੇ, ਯੋਗੀਆਂ ਨੇ, ਸੰਨਿਆਸੀਆਂ ਨੇ, ਬੜੇ ਬੜੇ ਯੋਗੀ ਮਿਲੇ। ਕਲਗੀਧਰ ਪਾਤਸ਼ਾਹ ਜੀ ਨੂੰ ਵੀ ਇੱਕ ਯੋਗੀ ਮਿਲਿਆ, ਹਜ਼ਾਰ ਸਾਲ ਦਾ ਸੀ, ਦਮਦਮਾ ਸਾਹਿਬ ਦੀ ਧਰਤੀ। ਇਹ ਰਵਾਇਤਾਂ ਨੇ ਜਿਹੜੀ ਮੈਂ ਗੱਲ ਕਰ ਰਿਹਾ, ਕਿਸੇ ਗ੍ਰੰਥ ਦੀ ਉਡੀਕ ਨਾ ਕਰਨੀ ਵੀ ਕਿਤੋਂ ਪ੍ਰਮਾਣ ਦਿਆਂਗਾ, ਇਹ ਸੀਨੇ ਬਸੀਨੇ ਰਵਾਇਤਾਂ ਵਿੱਚੋਂ ਕਹਿ ਰਿਹਾ। ਕੁਝ ਚੀਜ਼ਾਂ ਪੁਸਤਕਾਂ ਵਿੱਚ ਲਿਖੀਆਂ ਹੋਈਆਂ ਨੇ, ਕੁਝ ਚੀਜ਼ਾਂ ਬ੍ਰਹਿਮੰਡ ਵਿੱਚ ਲਿਖੀਆਂ ਹੋਈਆਂ ਨੇ, ਉਥੋਂ ਵੀ ਉਹਨਾਂ ਨੂੰ ਪੜਿਆ ਜਾ ਸਕਦਾ। ਤਾਂ ਇੱਕ ਮਹਾਯੋਗੀ ਆਇਆ, ਬੜੀ ਉਮਰ ਸੀ ਲੰਬੀ, ਤੇ ਸਤਿਗੁਰਾਂ ਜੀ ਦੀ ਉਮਰ ਬਿਲਕੁਲ ਥੋੜੀ, 40-42 ਸਾਲ ਤੱਕ ਰਹੀ। ਤਾਂ ਹਜ਼ੂਰ ਨੇ ਕਿਹਾ ਵੀ ਇੰਨੀ ਉਮਰ? ਕਹਿਣ ਲੱਗੇ ਹਾਂ, ਉਮਰ ਹੋਰ ਵੀ ਜਿੰਨੀ ਮਰਜ਼ੀ ਕਰ ਸਕਣ। ਇਹ ਇੱਕ ਉਹਨਾਂ ਦਾ ਵਿਗਿਆਨ ਹੈ ਯੋਗ ਤੰਤਰ ਦਾ, ਕਿ ਉਹ ਆਪਣੇ ਆਪ ਨੂੰ ਮੌਤ ਵਾਲੇ ਦਿਨ ਮੌਤ ਤੋਂ ਬਚਾ ਲੈਂਦੇ ਕਿਸੇ ਤਰੀਕੇ ਨਾਲ, ਫਿਰ 100 ਸਾਲ ਮੌਤ ਹੋਰ ਨਹੀਂ ਆਉਂਦੀ। ਸਤਿਗੁਰਾਂ ਨੇ ਕਿਹਾ ਦੇ ਵਿੱਚੋਂ ਕੀ ਪਾਇਆ ਹੈ ਇੰਨਾ ਲੰਬਾ ਸਰੀਰ ਰੱਖ ਕੇ? ਕਹਿੰਦੇ ਹਜ਼ਾਰ ਸਾਲ ਵਿੱਚ ਉਹਨਾਂ ਨਹੀਂ ਪਾਇਆ ਜਿੰਨਾ ਅੱਜ ਤੁਹਾਡੇ ਦਰਸ਼ਨਾਂ ਵਿੱਚੋਂ ਇੱਕ ਪਲ ਵਿੱਚ ਮਿਲ ਗਿਆ। ਤਾਂ ਬੰਦੇ ਦੀ ਇੱਕ ਪਕੜ ਹੈ, ਉਹ ਦੇਹ ਨਾਲ ਬਹੁਤਾ ਸੰਬੰਧਿਤ, ਸੰਸਾਰ ਦੇ ਜੀਵਨ ਨਾਲ ਇੰਨਾ ਜੁੜਿਆ, ਪਰ ਜਿੱਥੇ ਸਤਿਗੁਰੂ ਕਿਹਾ ਵੀ ਅੰਮ੍ਰਿਤ ਕਰਮੇ, ਜਿਹੜੇ ਤੇਰੇ ਚਰਨਾਂ ਵਿੱਚ ਪਹੁੰਚੇ ਉਹਨਾਂ ਨੂੰ ਤੂੰ ਅਮਰ ਕਰ ਦਿੱਤਾ, ਸਰੀਰ ਕਰਕੇ ਨਹੀਂ, ਅੰਦਰਲੇ ਸਰੀਰ ਕਰਕੇ, ਉਸ ਸਰੀਰ ਨੂੰ ਪ੍ਰਗਟ ਕਰ ਦਿੱਤਾ ਜਿਹਦੀ ਮੌਤ ਨਹੀਂ। ਮੌਤ ਦਾ ਧਰਮ ਪੰਜ ਤੱਤਾਂ ਤੱਕ ਹੈ, मौत का संबंध जेड़ा है पांच तत्ती संबंध है सिर्फ वह पांच तत्ता नू तोड़दी है उस तो अगे नहीं जा सकती उस तो अगे नहीं जाएगी तो मौत तो कौन बचे जेड़े पांच तत्ता नू पार कर गए अगे लंघ गए पांच तत्ता विच ते मौत आनी आनी है। साड़ी हालत इस तरह है भी शरीर दे विच सब कुछ हो जाए नहीं कुछ कुछ हो सकता सब कुछ नहीं। जिवें एक बंदा रेगिस्तान विच राजस्थान विच कड़कदी धुप विच रब अगे इबादत कर रहा सी कई सालां तो मनाउणा चाहुंदा सी उहनूं धक्के नाल ते मनाउणा की चाहुंदा सी इस गर्म हवा विच मैनूं ठंड मिलनी चाहीदी है। उहने कहा भी तूं क्यों मूर्खता कर रहा है आ रेगिस्तान छड्ड के उधर चला जा पहाड़ां विच उत्थे ठंड है। उहने कहा नहीं इत्थे मिलनी चाहीदी है उत्थे नहीं मिलेगी। जेड़ा पांच तत्ती सिस्टम है शरीर दा एदे अंदर रोगां दा दुखां दा ते मौत दा बिल्कुल खात्मा हो जाना मुमकिन नहीं। थोड़े समय वास्ते हो सकते ने आरजी तौर ते थोड़ा चिर दुख दर्द हट सकदे थोड़े समय वास्ते मौत तो बंदा बच सकदा पर ए तां मौत दी जेड़ी पहुंच है जेड़ी उहदी मार है वह पांच तत्तां तक है। जिन्हां ने इहदे तों बचना है उहदे तों पार चलेगा। उन्हां नूं अकाल पुरख ने अमर कर दिता कलगीधर पातशाह कहिंदे अमृत करमे करमे दा मतलब कर दिता है। फिर ऐसे लोकां नूं उन्हें एक धर्म बख्शिया केड़ा है सतगुरु कहिंदे अमृत धर्मे ऐ ब्रित बिरती तो रहत ज्यौण दी क्षमता ज्यौण दी शक्ति। हुण असीं बैठे हां किसे ना किसे बिरती दे अंदर जी रहे कोई सोच चल रही बिरती है। जेड़ा तेरे चरणा नाल जुड़ गया उहनूं तू बिरती तो उच्चा चुक दिता विचारां तो उच्चा लै गया ऐ ब्रित धर्मे। असल विच धर्म है ही ओ जिथे बिरती कोई ना बचे सारियां बिरतियां नष्ट हो जाण कोई धारणा नहीं कोई विचार नहीं कोई संकल्प विकल्प नहीं। धर्म की यात्रा उत्थों शुरू होंदी है एवें ना भुलेखे विच रहना मैं किते साडा ज्ञान साडियां विचारां साडियां धारणावां साडे संकल्प विकल्प यही साडा धर्म है। धर्म उत्थे है ही नहीं है उत्थे मार्ग है धर्म दा। धर्म उत्थों शुरू हुंदा है जिथे बंदा बुद्धि नूं छड्ड के पार चला जांदा ऐ ब्रित धर्मे जिथे बिरतियां तों पार निकल जांदा है। ये सारियां बिरतियां ने साडे विच जिहड़ियां चल रहियां ने ख्याल ही ने ख्यालां विच बंदा एक दूजे नाल खेंदा रहिंदा है अपने अंदर भी झगड़दा रहिंदा है। पर अबृत धर्मे गुरु गोबिंद सिंह दा धर्म वह है जिहड़ा बिरतियां तों पार लै जांदा है। अबृत धर्मे अखल जोगे अखल दा भाव है समूह सारियां दे नाल जोगे दा अर्थ जुड़िया होया सारियां दे नाल उहदा संबंध है। अचल भोगे उहदा भोग अचल है कदे खत्म नहीं हुंदा अचल दा मतलब नाश नहीं हुंदा सदीवी भोग है। जिवें भोजन दा एक भोग है दस मिनट दा किन्ना चिर खावांगे पांच मिनट दस मिनट आदमी खा सकदा इहदे तों वध की भोग करेगा उहदा प्रशादे दा भोजन दा। पर रब दा भोग पांच दस मिनटां दा नहीं अचल भोगे कदे खत्म नहीं हुंदा। अचल राजे जिदा राज अचल है जिदी शक्ति अटल है कदी खत्म नहीं हुंदी। अटल साजे जिदा साजिया साज सिस्टम जेड़ा संसार नू साजन दा जेड़ा सिस्टम ओ भी अटल है। अखल धर्मं कहिंदे जेड़ा सारे धर्मां नाल प्रेम करदा है। अलख करमं ओदे कर्म जिन्ने ने ओ सारे ना दिसन वाले ने ओदे कर्म दिस पैंदे जो कुछ जो करदा है जो बनाउंदा है ओह तां प्रगट हो जांदा है पर ओदे हाथ प्रगट नहीं हुंदे वी किथे बना रहा किते फैक्टरी नहीं मिलेगी किते ओदा पता नहीं लगेगा वी ओह किथे इस संसार दे लोकां नूं बना रहा है पैदा कर रहा है इस तरह दी ओदी अवस्था है। इस तरह दा ओदा सतगुरां ने बयान कीता है। सो आओ सत संगत इत्थे हुण समय दी समाप्ति है।